दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी कोटकपूरे पहुंचे हुए ने। सतगुरु गोविंद सिंह सच्चे पातशाह जी ने कपूरे नूं आख्या कि हथियार ते धारण किते हुए ने रण दे विच लड़ना भी जानदा है जेकर रण होवे जंग होवे ते धीरज नूं किन्ना कु धारण कर सकदा है। हाथ जोड़ के कपूरा कहिंदा कि सच्चे पातशाह ये तुहाडे अख्तियार दी गल है जेकर तुसी चाहो ते वड्डे तों वड्डे कायर नूं सूरमा बना के मैदाने जंग दे विच लड़ा सकदे हो जेकर तुहाडी रजा होवे ते वड्डे तों वड्डा जिहड़ा सूरमा है ओह वी कायर बन के घर दे विच वड़ के लुक जाए। सो ये जो है ये सच्चे पातशाह जी तुहाडे हत्थां दी खेड है। परसों इथों तक कथा पहुंची सी अज इथों अगे मैं प्रारंभ करदा। भला कपूरे बोले पातशाह गुर पूरे। ग्रंथाकार भाई संतोख सिंह जी लिखते ने कि जदों कपूरे ने ऐसिया गल्लां कीतियां ते सतगुरु गोविंद सिंह सच्चे पातशाह जी जेडे के पूर्ण सच्चे पातशाह ने उन्होंने वचन किया भला कपूरे हे कपूरिया तू बड़ी वधिया गल कीती। वहर अखेर करें किस केरा कित दिश गमन फिरें बहो फेरा। सतगुरु गोविंद सिंह जी कहिंदे ने कपूरिया जेकर हथियारां नूं धारण कीता है ते तू शिकार खेडण भी जरूर जांदा होवेगा। सतगुरु जी कहिंदे ने कि बाहर शिकार खेडण दे वास्ते जाना है केड़ी दिशा दे विच सतगुरु जी कहिंदे ने तू जाना है। कह कपूरा कूकर बाज राखो मैं अखेर के काज। हाथ जोड़ के कपूरे ने आख्या के सच्चे पातशाह जी तुसी बिल्कुल ठीक अंदाजा लाया है। सच्चे पातशाह जी मैं शिकार भी खेड़दा हां बहुते सारे शिकारी कुत्ते ते शिकारी जेड़े बाज ने ओ सच्चे पातशाह जी मैं शिकार खेडण दे वास्ते ही रखे हुए ने पाले हुए ने। शिकरे जुररे आद कनेरे अनवाए दे दरब बडेरे। कपूरा कहिंदा सच्चे पातशाह जी बड़े शिकरे ने बड़े जुररे ने ये सारे दे सारे जेड़े शिकारी पंछी ने जो के बाज दी नस्ल दे मन्ने जांदे ने उन्हां दा बयान कीता है। कहिंदा जी बड़े शिकरे ने ਬੜੇ ਜੁਰਰੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਿਕਾਰੀ ਜਿਹੜੇ ਪੰਛੀ ਨੇ ਉਹ ਮੈਂ ਰੱਖੇ ਹੋਏ ਨੇ, ਬਹੁਤ ਹੀ ਕੀਮਤ ਦੇ ਕੇ ਸੱਚੇ ਪਾਤਸ਼ਾਹ ਜੀ ਮੈਂ ਇਹ ਸਾਰੇ ਖਰੀਦੇ ਹੋਏ ਨੇ। ਬੜੇ ਬਿਹਾਂਗਣ ਜਾਣ ਨਾ ਦੇਤ, ਬਲ ਤੇ ਚਪਟ ਕਰਤ ਗਹਿਲੇਤ। ਕਪੂਰਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਵੱਡੇ ਵੱਡੇ ਜਿਹੜੇ ਉੱਡਣ ਵਾਲੇ ਪੰਛੀ ਨੇ, ਜਦੋਂ ਮੈਂ ਆਪਣਿਆਂ ਇਹਨਾਂ ਸ਼ਿਕਾਰੀ ਪੰਛੀਆਂ ਨੂੰ ਉਹਨਾਂ ਦੇ ਉੱਤੇ ਛੱਡਦਾ ਹਾਂ ਤੇ ਉਹਨਾਂ ਨੂੰ ਜਾਣ ਨਹੀਂ ਦਿੰਦੇ, ਉਹਨਾਂ ਨੂੰ ਦਬੋਚ ਲੈਂਦੇ ਨੇ, ਬਲ ਤੇ ਚਪਟ ਕਰੇ ਗਹਿਲੇਤ, ਆਪਣੀ ਤਾਕਤ ਦੇ ਨਾਲ ਚਪਟ ਕੇ ਉਹਨਾਂ ਨੂੰ ਫੜ ਲੈਂਦੇ ਨੇ, ਜਾਣ ਨਹੀਂ ਦਿੰਦੇ। ਇਤਿਆਦਿਕ ਬਾਤਾਂ ਕੁਛ ਔਰ ਕਰਤ ਪਏ ਸੋਡੀ ਸਿਰ ਮੌਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਬਚਨ ਬਿਲਾਸ ਹਨ ਉਹ ਕਪੂਰੇ ਦੇ ਨਾਲ ਸੋਡੀਆਂ ਦੇ ਸਿਰਮੌਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੇ। ਕਰ ਬੰਧਨ ਉਠ ਸਦਨ ਸਿਧਾਰਾ, ਸਤਿਗੁਰ ਦੇਖਤ ਦੁਰਗ ਵਿਚਾਰਾ। ਇਸ ਤੋਂ ਬਾਅਦ ਕਪੂਰੇ ਨੇ ਨਮਸਕਾਰ ਕੀਤੀ ਹੈ ਤੇ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ। ਦੂਜੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਪੂਰੇ ਦੇ ਕਿਲੇ ਨੂੰ ਵੇਖਿਆ ਤੇ ਵਿਚਾਰ ਕੀਤੀ। ਜੇ ਕਰ ਦੇਹ ਕਪੂਰਾ ਕੋਟ, ਲੱਖੋਂ ਤੁਰਕ ਹਟੈ ਗਹਿ ਓਟ। ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਕਿ ਜੇਕਰ ਆਪਣਾ ਦੁਰਗ ਆਪਣਾ ਕਿਲਾ ਕਪੂਰਾ ਸਾਨੂੰ ਦੇ ਦੇਵੇ, ਇਸ ਕਿਲੇ ਦੇ ਵਿੱਚ ਅਸੀਂ ਠਹਿਰ ਕੇ ਲੱਖਾਂ ਤੁਰਕਾਂ ਦਾ ਵਿਨਾਸ਼ ਕਰ ਸਕਦੇ ਹਾਂ। ਚਿਤਵਤ ਰਹੇ ਬਿਤੀ ਤਹਿ ਰਾਤੀ, ਸੋਚ ਸ਼ਨਾਨ ਠਾਣ ਕਰ ਪ੍ਰਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਲੇ ਲੈਣ ਦੀ ਵਿਚਾਰ ਕੀਤੀ ਹੈ, ਸਾਰੀ ਦੀ ਸਾਰੀ ਰਾਤ ਬਤੀਤ ਹੋ ਗਈ, ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਤੇ ਇਸ਼ਨਾਨ ਪਾਣੀ ਕੀਤਾ।
ਲਾਗੇ ਉਹ ਦੀਵਾਨ ਖਾਲਸੇ ਕੇਰਾ, ਸ਼ਸਤਰ ਬਸਤਰ ਤੇ ਸ਼ੋਭਤ ਕਨੇਰਾ।
ਅੰਮ੍ਰਿਤ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋਇਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਥਿਆਰਾਂ ਤੇ ਸੁੰਦਰ ਵਸਤਰਾਂ ਨੂੰ ਧਾਰਨ ਕਰਕੇ ਸੋਭਾ ਪਾ ਕੇ ਬੈਠੇ ਸਨ।
ਨਰ ਨਾਰੀ ਗਣ ਗ੍ਰਾਮਣ ਕੇਰੇ, ਤਾਏ ਆਏ ਗੁਰ ਦਰਸ਼ਨ ਹੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਲਾਗੇ ਜਿੰਨੇ ਵੀ ਪਿੰਡ ਸਨ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚੋਂ ਔਰਤਾਂ ਤੇ ਪੁਰਖ ਸਾਰੇ ਦੇ ਸਾਰੇ ਦੌੜ ਦੌੜ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਪਹੁੰਚੇ ਨੇ। ਆਣ ਕੇ ਸਾਰਿਆਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਦੀਦਾਰਾ ਕੀਤਾ।
ਚਾਵਲ ਚੂਣ ਕਰਤਾਦ ਕਲਿਆਵੇ, ਦੇਗ ਵਿਖੇ ਦਦ ਦੂਧ ਸੋ ਪਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਖੋ ਵੱਖਰਿਆਂ ਦੇ ਵੱਲੋਂ ਵੱਖੋ ਵੱਖਰੀਆਂ ਜਿਹੜੀਆਂ ਭੇਟਾਵਾਂ ਸੀ ਉਹ ਵੀ ਚਰਨਾਂ ਦੇ ਵਿੱਚ ਅਰਪਣ ਹੋਈਆਂ ਨੇ। ਕਿਸੇ ਨੇ ਚੌਲ ਲਿਆ ਕੇ ਅਰਪਣ ਕੀਤੇ ਨੇ, ਕਿਸੇ ਨੇ ਆਟਾ ਲਿਆ ਕੇ ਅਰਪਣ ਕੀਤਾ ਹੈ ਤੇ ਕਿਸੇ ਨੇ ਘਿਓ ਲਿਆਂਦਾ ਹੈ। ਇਸ ਤੋਂ ਇਲਾਵਾ ਲੰਗਰ ਦੇ ਵਿੱਚ ਦਹੀਂ ਤੇ ਦੁੱਧ ਬਹੁਤਾ ਸਾਰਾ ਪਾਇਆ ਗਿਆ।
ਭਾਉ ਪ੍ਰੇਮ ਤੇ ਦਰਸ ਦਰਸ ਕਰ, ਬੰਦੇ ਪਦ ਅਰ ਬਿੰਦ ਹਰਖ ਤਰ।
ਕਵੀ ਜੀ ਲਿਖਦੇ ਨੇ ਕਿ ਪ੍ਰੇਮ ਭਾਵਨਾ ਦੇ ਨਾਲ ਸਾਰੇ ਦੇ ਸਾਰੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ, ਨਮਸਕਾਰਾਂ ਕਰਦੇ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਖੁਸ਼ੀ ਨੂੰ ਧਾਰਨ ਕਰਕੇ।
ਇਕ ਨਿਸਬਾਸੁਰ ਜਬੈ ਬਿਤਾਯੋ, ਬਹੁਰ ਕਪੂਰਾ ਚਲ ਕਰ ਆਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦੋ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਉੱਥੇ ਬਤੀਤ ਕੀਤੇ, ਇੱਕ ਦਿਨ ਕਪੂਰਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ।
ਦੀਰ ਗਜਾਮਾ ਜਿਸ ਘਰ ਪਰਿਓ, ਚਾਲ ਸ਼ੀਘਰ ਤੇ ਬਹੁ ਬਿਸ ਤਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਲੰਮਾ ਚੌੜਾ ਇੱਕ ਜਿਹੜਾ ਚੋਲਾ ਸੀ ਉਹ ਕਪੂਰੇ ਨੇ ਆਪਣੇ ਗਲ ਦੇ ਵਿਚ ਪਾਇਆ ਹੋਇਆ ਸੀ। ਜਦੋਂ ਸ਼ੀਘਰਤਾ ਦੇ ਨਾਲ ਚੱਲਦਾ ਸੀ ਤੇ ਬਹੁਤਾ ਜ਼ਿਆਦਾ ਹਵਾ ਦੇ ਨਾਲ ਉਹ ਜਾਮਾ ਉਹ ਚੋਲਾ ਫੈਲ ਜਾਂਦਾ ਸੀ, ਕਿਉਂਕਿ ਜਦੋਂ ਤੇਜ਼ੀ ਦੇ ਨਾਲ ਤੁਰਿਆ ਜਾਵੇ ਤੇ ਕੱਪੜੇ ਉੱਡਦੇ ਨੇ ਤੇ ਫੈਲ ਜਾਂਦੇ ਨੇ। ਬੜਾ ਵੱਡਾ ਚੋਲਾ ਕਪੂਰੇ ਨੇ ਧਾਰਨ ਕੀਤਾ ਸੀ। ਜਦੋਂ ਤੇਜ਼ੀ ਦੇ ਨਾਲ ਚੱਲਦਾ ਸੀ ਹਵਾ ਲੱਗਣ ਦੇ ਨਾਲ ਉਹ ਬਹੁਤਾ ਜ਼ਿਆਦਾ ਫੈਲ ਜਾਂਦਾ ਸੀ।
ਹਾਥਣ ਸਾਥ ਸੰਭਾਰਤ ਨਾਹੀ ਚਲਤ ਉਡਾਵਤ ਰਜਮਗ ਮਾਹੀ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਥਾਂ ਦੇ ਨਾਲ ਕਪੂਰਾ ਆਪਣੇ ਜਾਮੇ ਨੂੰ ਆਪਣੇ ਚੋਲੇ ਨੂੰ ਸੰਭਾਲਦਾ ਨਹੀਂ ਸੀ, ਚੱਲਦਾ ਜਾਂਦਾ ਸੀ ਤੇ ਚੋਲੇ ਦੇ ਨਾਲ ਬਹੁਤੀ ਸਾਰੀ ਜਿਹੜੀ ਧੂੜ ਮਿੱਟੀ ਹੈ ਉਹ ਵੀ ਉੱਡਦੀ ਸੀ।
ਤਿਮਹੀ ਸਤ ਗੁਰ ਕੇ ਢਿੱਗ ਆਇਓ ਚਾਹਤ ਆਪਣੋ ਪਾਉ ਸਭਨ ਦਿਖਾਇਓ।
ਬੜੀ ਕਾਹਲੀ ਦੇ ਨਾਲ ਸਤਿਗੁਰਾਂ ਦੀ ਤਰਫ ਵਧਦਾ ਗਿਆ, ਚੋਲਾ ਉੱਡ ਰਿਹਾ ਸੀ, ਉਹਦੇ ਚੋਲੇ ਦੇ ਨਾਲ ਬਹੁਤੀ ਸਾਰੀ ਜਿਹੜੀ ਧੂੜ ਮਿੱਟੀ ਹੈ ਉਹ ਵੀ ਉੱਡਦੀ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣਾ ਹੰਕਾਰ ਜ਼ਾਹਰ ਕਰਨ ਦੇ ਵਾਸਤੇ ਉਹ ਲਗਾਤਾਰ ਛੇਤੀ ਛੇਤੀ ਅੱਗੇ ਵਧੇ।
ਮਹਿਲਾ ਗਰ ਸਿੰਘ ਤਿਸ ਕੋ ਦੇਖ ਆਇਓ ਡਾਵਤ ਧੂਲ ਵਸ਼ੇਖ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮਹਿਲਾਗਰ ਸਿੰਘ ਸੀ, ਜਿਹਦੀ ਕਥਾ ਪਹਿਲਾਂ ਵੀ ਤੁਸੀਂ ਸੁਣ ਚੁੱਕੇ ਹੋ, ਉਸ ਮਹਿਲਾਗਰ ਸਿੰਘ ਨੇ ਦੇਖਿਆ ਕਿ ਕਪੂਰਾ ਤੁਰਿਆ ਆਉਂਦਾ, ਵੱਡਾ ਚੋਲਾ ਪਾਇਆ ਹੋਇਆ, ਉਹਨੂੰ ਸੰਭਾਲਦਾ ਨਹੀਂ ਹੈ ਤੇ ਉਹਦੇ ਨਾਲ ਬਹੁਤੀ ਸਾਰੀ ਧੂਲ ਮਿੱਟੀ ਉੱਡ ਰਹੀ ਹੈ।
ਚੌਧਰ ਚਲੋ ਅਦਬ ਕੇ ਸਾਥ ਗਰ ਦੀ ਉਡਤ ਬੈਠੇ ਗੁਰ ਨਾਥ।
ਮਹਿਲਾਗਰ ਸਿੰਘ ਨੇ ਟੋਕਿਆ, ਕਹਿੰਦਾ ਹੈ ਚੌਧਰੀ ਜੀ ਜਰਾ ਸੰਭਲ ਕੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਅੱਗੇ ਵਧੋ, ਦੇਖੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ ਤੇ ਤੁਹਾਡੇ ਇਸ ਚੋਲੇ ਦੇ ਨਾਲ ਬਹੁਤੀ ਸਾਰੀ ਧੂਲ ਮਿੱਟੀ ਉੱਡ ਕੇ ਸਤਿਗੁਰਾਂ ਤੇ ਪੈ ਰਹੀ।
ਵਸਤ੍ਰ ਸੰਕੋਚ ਪਸਾਰੋ ਨਾਹੇ ਸਰਲ ਪਰਲ ਹੋਏ ਕਿਸ ਬਿਦ ਜਾਹੇ।
ਮਹਿਲਾਗਰ ਸਿੰਘ ਕਹਿੰਦਾ ਕਪੂਰੇ ਨੂੰ ਆਪਣੇ ਵਸਤਰਾਂ ਨੂੰ ਕੱਪੜਿਆਂ ਨੂੰ ਸੰਕੋਚ ਕੇ ਜਰਾ ਫੜ ਕੇ ਲਿਆਓ, ਇੰਨਾ ਜ਼ਿਆਦਾ ਚੋਲਾ ਪਸਰਿਆ ਹੋਇਆ ਇਹਨੂੰ ਜਰਾ ਸੰਭਾਲੋ ਆਪਣੇ ਹੱਥ ਦੇ ਨਾਲ।
ਸਰਲ ਭਰਲ ਹੋਏ ਕਿਸ ਬਿਦ ਜਾਹੇ,
ਕਹਿੰਦਾ ਹੈ ਕਿ ਪਾਸੇ ਮਾਰਦਾ ਹੋਇਆ ਤੂੰ ਕਿਵੇਂ ਤੁਰਿਆ ਆ ਰਿਹਾ ਹੈ ਸ਼ੀਘਰਤਾ ਦੇ ਨਾਲ, ਜਾਂ ਫਿਰ ਤੁਕਦਾ। ਇਹ ਵੀ ਅਰਥ ਲਾਇਆ ਜਾ ਸਕਦਾ ਕਿ ਹੰਕਾਰ ਦੇ ਨਾਲ ਭਰਿਆ ਹੋਇਆ ਸਿੱਧਾ ਤੂੰ ਕਿਸ ਤਰ੍ਹਾਂ ਤੁਰਦਾ ਆ ਰਿਹਾ, ਯਾਰਾ ਅਦਬ ਰੱਖ ਤੂੰ ਸਤਿਗੁਰਾਂ ਦੇ ਵੱਲ ਆ ਰਿਹਾ।
ਸਹਿਤ ਅਦਾਇਬ ਸਾਹਿਬ ਦੇਖ ਤਜ ਕਰ ਮਨ ਕੋ ਮਾਨ ਵਸ਼ੇਖ।
ਮਹਿਲਾਗਰ ਕਹਿੰਦਾ ਹੈ ਕਪੂਰੇ ਨੂੰ ਕਿ ਸਹਿਤ ਅਦਬ ਦੇ, ਸਹਿਤ ਸਤਕਾਰ ਦੇ, ਸਾਹਿਬ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਤੈਨੂੰ ਕਰਨਾ ਚਾਹੀਦਾ। ਕਹਿੰਦਾ ਤਾਜ ਕਰ ਮਨ ਕੋ ਮਾਨ ਵਸ਼ੇਖ, ਆਪਣੇ ਮਾਨ ਨੂੰ ਵੱਡੇ ਹੰਕਾਰ ਨੂੰ ਛੱਡ ਕੇ ਤੂੰ ਸਤਿਗੁਰਾਂ ਦਾ ਦਰਸ਼ਨ ਕਰ, ਤੂੰ ਇਹ ਨਾ ਸਮਝ ਕਿ ਮੈਂ ਵੱਡਾ ਚੌਧਰੀ ਹਾਂ, ਮੈਂ ਕਪੂਰਾ ਹਾਂ। ਸਤਿਗੁਰਾਂ ਦਾ ਦਰਸ਼ਨ ਕਰਨਾ ਤੇ ਜਰਾ ਅਦਬ ਦੇ ਨਾਲ ਆ, ਇਸ ਤੋਂ ਇਲਾਵਾ ਆਪਣੇ ਚੋਲੇ ਦੀ ਜਰਾ ਸੰਭਾਲ ਕਰ।
ਸਿੰਘ ਬਾਕ ਸੁਣ ਕਰ ਜਨ ਦਾਵਾ ਮਨ ਬਨ ਕੋ ਲਗ ਅਦਕ ਜਲਾਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਹਿਲਾਗਰ ਸਿੰਘ ਨੇ ਟੋਕ ਦਿੱਤਾ ਕਪੂਰੇ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਤੇ ਕਵੀ ਜੀ ਲਿਖਦੇ ਨੇ ਕਿ ਸੁਣ ਕੇ ਕਪੂਰਾ ਬਹੁਤ ਹੀ ਜ਼ਿਆਦਾ ਗੁੱਸੇ ਦੀ ਅੱਗ ਦੇ ਨਾਲ ਸੜਿਆ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਰੇ ਦਾ ਸਾਰਾ ਜੰਗਲ ਦਾਵਾ ਅਗਨੀ ਦੇ ਨਾਲ ਸੜ ਗਿਆ ਹੋਵੇ।
ਮਨ ਬਾਣ ਕੋ ਲਗ ਅਦਕ ਜਲਾਵਾ,
ਇਸ ਤਰ੍ਹਾਂ ਲੱਗਦਾ ਕਿ ਜਿਹੜਾ ਕਪੂਰੇ ਦਾ ਮਨ ਹੈ ਉਹ ਵੱਡੇ ਜੰਗਲ ਦੀ ਤਰ੍ਹਾਂ ਸੀ, ਤੇ ਜਿਹੜਾ ਸਿੰਘ ਨੇ ਬਚਨ ਕਹਿ ਦਿੱਤਾ ਹੈ ਉਹ ਅੱਗ ਦੀ ਤਰ੍ਹਾਂ ਸੀ। ਮੰਨੋ ਕਿ ਮਨ ਰੂਪੀ ਜਿਹੜਾ ਜੰਗਲ ਸੀ ਉਹ ਬਹੁਤਾ ਜ਼ਿਆਦਾ ਸੜ ਗਿਆ, ਇੰਨੀ ਗੱਲ ਕਹਿਣ ਦੇ ਨਾਲ।
ਕਿਦੋਂ ਜਵਲਤ ਮਨ ਦੀਪਕ ਨਿਆਈ ਸਿੰਘ ਬਾਕ ਬਹੁ ਬਾਯੂ ਬੁਝਾਈ।
ਕਵੀ ਸੰਤੋਖ ਸਿੰਘ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਹੜਾ ਕਪੂਰੇ ਦਾ ਮਨ ਹੈ ਉਹ ਜਗਦਾ ਹੋਇਆ ਇੱਕ ਦੀਵਾ ਸੀ ਹੰਕਾਰ ਦਾ, ਤੇ ਜਿਹੜਾ ਸਿੰਘ ਨੇ ਬਾ ਕਹਿ ਦਿੱਤਾ ਹੈ, ਜਿਹੜਾ ਬਚਨ ਕਰ ਦਿੱਤਾ ਹੈ, ਉਹ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਹਵਾ ਦੀ ਝੱਲ ਮਾਰ ਦਿੱਤੀ ਜਾਵੇ ਤੇ ਦੀਵਾ ਬੁੱਝ ਜਾਂਦਾ। ਮਾਨੋ ਕਿ ਹੰਕਾਰ ਦਾ ਦੀਵਾ ਮਨ ਰੂਪੀ ਜਗਿਆ ਹੋਇਆ ਸੀ ਕਪੂਰੇ ਦਾ, ਸਿੰਘ ਨੇ ਜਿਹੜਾ ਬਚਨ ਕਹਿ ਦਿੱਤਾ ਹੈ ਉਹ ਹਵਾ ਲੱਗੀ ਉਸ ਦੀਵੇ ਨੂੰ ਤੇ ਹੰਕਾਰ ਰੂਪੀ ਦੀਵਾ ਬੁੱਝ ਗਿਆ ਕਪੂਰੇ ਦਾ। ਰਿਸ ਜੁਤ ਚਿਤ ਪਾ ਲੱਖ ਅਪਮਾਨ, ਬਸ ਨਾ ਬਸਾਏ ਨਾ ਸਕੈ ਬਖਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਸੇ ਦੇ ਨਾਲ ਚਿੱਤ ਬਹੁਤ ਜ਼ਿਆਦਾ ਭਰ ਗਿਆ। ਸੋਚਿਆ ਕਪੂਰੇ ਨੇ ਕਿ ਮੇਰਾ ਬਹੁਤ ਵੱਡਾ ਇਹਨੇ ਅਪਮਾਨ ਕੀਤਾ ਹੈ, ਬਸ ਨਾ ਬਸਾਏ ਨਾ ਸਕੈ ਬਖਾਨਾ। ਪਰ ਉਸ ਵੇਲੇ ਸਤਿਗੁਰੂ ਜੀ ਸਾਹਮਣੇ ਬੈਠੇ ਹੋਏ ਸਨ, ਇਸ ਕਰਕੇ ਕਪੂਰੇ ਦਾ ਕੋਈ ਵਸ ਨਾ ਚੱਲਿਆ, ਇਸ ਕਰਕੇ ਮੈਲਾਗਰ ਨੂੰ ਉਸਨੇ ਕੋਈ ਜਵਾਬ ਨਾ ਦਿੱਤਾ। ਗੁਰ ਸਮੀਪ ਹੋਏ ਬੰਧਨ ਠਾਨੀ, ਬੈਠ ਗਯੋ ਤਬ ਪਾ ਮਨ ਹਾਨੀ। ਸਤਿਗੁਰਾਂ ਦੇ ਲਾਗੇ ਕਪੂਰਾ ਪਹੁੰਚਿਆ, ਲਾਗੇ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ, ਬੈਠ ਗਯੋ ਤਬ ਪਾ ਮਨ ਹਾਨੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੈਠ ਤੇ ਗਿਆ ਹੈ, ਸਤਿਗੁਰਾਂ ਦੇ ਚਰਨਾਂ ਦੇ ਲਾਗੇ ਮਨ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਬੁਝਿਆ ਹੋਇਆ। ਇੱਕ ਪ੍ਰਿਅੰਕ ਪਰ ਸਤ ਗੁਰ ਥਿਰੇ, ਦੁਤੀਏ ਪਰ ਪ੍ਰਭ ਆਯਦ ਤਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਲੰਗ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਵਯੰ ਬੈਠੇ ਹੋਏ ਸਨ, ਤੇ ਦੂਸਰੇ ਪਲੰਗ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਪ੍ਰਕਾਰ ਦੇ ਆਪਣੇ ਜਿਹੜੇ ਹਥਿਆਰ ਨੇ ਉਹਨਾਂ ਨੂੰ ਸਤਿਗੁਰਾਂ ਨੇ ਸਜਾਇਆ ਹੋਇਆ ਸੀ, ਭਾਵ ਕੇ ਦੂਜੇ ਪਲੰਗ ਦੇ ਉੱਤੇ ਹਥਿਆਰ ਟਿਕਾਏ ਹੋਏ ਸਨ। ਨਿਰਮਲ ਚੰਦਰ ਹਾਂਸ ਖਰ ਤਾਰਾ, ਤਾਰਾ ਗੁਣ ਕਦੋਂਡ ਬੜ ਪਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਚਮਕਦਾ ਹੋਇਆ ਜਿਹੜਾ ਚੰਦਰ ਹਾਂਸ ਹੈ ਉਹ ਧਰਿਆ ਹੋਇਆ ਸੀ। ਤਲਵਾਰ ਨੂੰ ਆਖਿਆ ਜਾਂਦਾ ਹੈ ਚੰਦਰ ਹਾਂਸ, ਤਲਵਾਰ ਰੱਖੀ ਹੋਈ ਸੀ ਬੜੀ ਚਮਕਦੀ ਹੋਈ ਤਿੱਖੀ ਤੇਜ ਧਾਰਾ ਵਾਲੀ, ਇਸ ਤੋਂ ਇਲਾਵਾ ਬਹੁਤ ਹੀ ਭਾਰਾ ਇੱਕ ਕੁਦੰਡ ਧਨੁਸ਼ ਵੀ ਉਸੇ ਪਲੰਗ ਦੇ ਉੱਤੇ ਟਿਕਾਇਆ ਗਿਆ ਸੀ।
ਤਰਕਸ਼ ਭਰੇ ਖਰੇ ਕਰ ਤੀਰ, ਤੀਰ ਸੁਹਾਵਤ ਗੁਣੀ ਗਹੀਰ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੱਥਾ ਪੂਰਿਆਂ ਤੀਰਾਂ ਦੇ ਨਾਲ ਭਰਿਆ ਹੋਇਆ ਵੀ ਉਸੇ ਪਲੰਗ ਦੇ ਉੱਤੇ ਸਤਿਗੁਰਾਂ ਦੇ ਲਾਗੇ ਹੀ ਟਿਕਾਇਆ ਹੋਇਆ ਸੀ। ਜਿਹੜੇ ਸਤਿਗੁਰੂ ਜੀ ਗੁਣਾਂ ਦੇ ਗਹੀਰ ਨੇ ਉਹਨਾਂ ਦੇ ਲਾਗੇ ਹੀ ਜਿਹੜਾ ਦੂਜਾ ਪਲੰਗ ਡੱਠਾ ਸੀ ਉਹਦੇ ਤੇ ਹਥਿਆਰ ਪਏ ਸਨ।
ਏਕ ਚਮਰ ਸਤਿਗੁਰ ਸਿਰ ਫਿਰੈ, ਦੂਸਰ ਸ਼ਸਤਰਣ ਉਪਰ ਟੁਰੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਚੌਰ ਕੀਤੇ ਜਾ ਰਹੇ ਸਨ, ਇੱਕ ਤੇ ਚੌਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਦੇ ਉੱਤੇ ਕੀਤਾ ਜਾ ਰਿਹਾ ਸੀ ਤੇ ਜਿਹੜਾ ਦੂਜਾ ਚੌਰ ਹੈ ਉਹਨਾਂ ਹਥਿਆਰਾਂ ਦੇ ਉੱਤੇ ਵੀ ਕੀਤਾ ਜਾ ਰਿਹਾ ਸੀ।
ਹੇਰ ਕਪੂਰਾ ਤਰਕਤ ਪਾਖੇ, ਭਲੇ ਬਣਾਏ ਸ਼ਸਤਰੇ ਰਾਖੇ।
ਜਦੋਂ ਕਪੂਰੇ ਨੇ ਇਹ ਸਭ ਕੁਝ ਦੇਖਿਆ ਤੇ ਵੇਖ ਕੇ ਫਿਰ ਤਰਕ ਦੇ ਨਾਲ ਉਹਨੇ ਬਚਨ ਕੀਤਾ, ਤਰਕ ਦੇ ਨਾਲ ਬੋਲਿਆ,
ਕਹਿੰਦਾ ਭਲੇ ਬਣਾਏ ਸ਼ਸਤਰ ਇਹ ਰਾਖੇ।
ਕਹਿੰਦਾ ਸੱਚੇ ਪਾਤਸ਼ਾਹ ਜੀ ਬੜੇ ਭਲੇ ਤਰੀਕੇ ਦੇ ਨਾਲ, ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਇਹਨਾਂ ਸਾਰਿਆਂ ਹਥਿਆਰਾਂ ਨੂੰ ਤੁਸੀਂ ਇੱਕ ਪਲੰਗ ਦੇ ਉੱਤੇ ਰੱਖਿਆ।
ਰਾਵਰ ਸਿਰ ਪਰ ਚਾਮਰ ਫੇਰਤ, ਇਹ ਤੋ ਰੀਤ ਯਾਦ ਕੀ ਹੇਰਤ।
ਕਪੂਰਾ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਡੇ ਸੀਸ ਦੇ ਉੱਤੇ ਚੌਰ ਹੋ ਰਿਹਾ। ਕਹਿੰਦਾ ਕਿ ਚੌਰ ਤੁਹਾਡੇ ਸੀਸ ਦੇ ਉੱਤੇ ਜਿਹੜਾ ਹੋ ਰਿਹਾ ਇਹ ਤੇ ਕੋਈ ਵਿਲੱਖਣ ਗੱਲ ਨਹੀਂ ਹੈ, ਭਾਵ ਕਿ ਸ਼ੁਰੂ ਤੋਂ ਲੈ ਕੇ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਹੁੰਦਾ ਹੀ ਆਇਆ। ਤੁਸੀਂ ਮੌਕੇ ਦੇ ਮਾਲਕ ਸਤਿਗੁਰੂ ਹੋ, ਤੁਹਾਡੇ ਸੀਸ ਦੇ ਉੱਤੇ ਚੌਰ ਹੋ ਰਿਹਾ, ਇਸ ਕਰਕੇ ਇਹ ਰੀਤੀ ਤੇ ਬੜੀ ਪੁਰਾਣੀ ਹੈ, ਕੋਈ ਨਵੀਂ ਨਹੀਂ।
ਦੂਸਰ ਸ਼ਸਤਰਣ ਪਰ ਫਿਰ ਵਾਵੋ, ਇਹ ਤੋਂ ਰੀਤ ਨਹੀਂ ਬਿਦਤਾਵੋ।
ਕਪੂਰਾ ਕਹਿੰਦਾ ਕਿ ਤੁਹਾਡੇ ਸੀਸ ਦੇ ਉੱਤੇ ਚੌਰ ਹੋਣਾ ਕੋਈ ਵਿਲੱਖਣ ਗੱਲ ਨਹੀਂ ਹੈ, ਪਰ ਸੱਚੇ ਪਾਤਸ਼ਾਹ ਹੈਰਾਨੀ ਮੇਰੇ ਮਨ ਦੇ ਵਿਚ ਇਸ ਗੱਲ ਦੀ ਹੈ ਕਿ ਜਿਹੜੇ ਤੁਸੀਂ ਹਥਿਆਰ ਟਿਕਾਏ ਹੋਏ ਨੇ ਇਨ੍ਹਾਂ ਦੇ ਉੱਤੇ ਵੀ ਤੁਹਾਡੇ ਹੁਕਮ ਦੇ ਨਾਲ ਚੌਰ ਹੋ ਰਿਹਾ। ਸੱਚੇ ਪਾਤਸ਼ਾਹ ਜੀ, ਅੱਜ ਤੱਕ ਪਹਿਲਾਂ ਤੇ ਕਦੇ ਨੀ ਸੁਣਿਆ ਕਿ ਕਿਸੇ ਗੁਰੂ ਨੇ ਹਥਿਆਰਾਂ ਦੇ ਉੱਤੇ ਚੌਰ ਕਰਵਾਇਆ ਹੋਵੇ। ਇਹ ਜਿਹੜੀ ਰੀਤੀ ਹੈ ਹਥਿਆਰਾਂ ਦੀ ਪੂਜਾ ਕਰਨ ਦੀ ਤੇ ਚੌਰ ਚਲਾਉਣ ਦੀ, ਇਹ ਰੀਤੀ ਸੱਚੇ ਪਾਤਸ਼ਾਹ ਜੀ ਤੁਸੀਂ ਨਵੀਂ ਪ੍ਰਗਟ ਕਰ ਰਹੇ।
ਤੋਪ ਤੋਖਾਵਤ ਚੰਦਨ ਚਰਚਾ, ਫੂਲਣ ਮਾਲ ਬਿਸਾਲੇ ਅਰਚਾ।
ਸੱਚੇ ਪਾਤਸ਼ਾਹ ਜੀ, ਧੂਪ ਤਖਾਈ ਹੋਈ ਹੈ, ਚੰਦਨ ਦਾ ਛਿੜਕਾ ਕੀਤਾ ਹੋਇਆ, ਫੁੱਲਾਂ ਦੀਆਂ ਮਾਲਾ ਬਹੁਤੀਆਂ ਸਾਰੀਆਂ ਹਥਿਆਰਾਂ ਦੇ ਉੱਤੇ ਪਾਈਆਂ ਹੋਈਆਂ ਨੇ। ਇਹ ਜਿਹੜੀ ਰੀਤੀ ਹੈ ਇਹ ਕੁਝ ਨਵੀਂ ਪ੍ਰਕਾਰ ਦੀ।
ਸੁਣ ਸ੍ਰੀ ਮੁਖ ਤੇ ਕਹਿ ਸਮਝਾਇਓ, ਸ਼ਸਤਣ ਅਦਬ ਚਹਿ ਰਖਵਾਇਓ।
ਜਦੋਂ ਕਪੂਰੇ ਨੇ ਸ਼ੰਕਾ ਵਾਲੀ ਗੱਲ ਕੀਤੀ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ ਕਪੂਰੇ ਨੂੰ ਸਮਝਾਉਣ ਦੇ ਲਈ। ਸਤਿਗੁਰੂ ਜੀ ਕਹਿੰਦੇ ਨੇ ਸ਼ਸਤਰਨ ਆਦਬ ਚਾਹੀਏ ਰਖਵਾਇਓ। ਕਪੂਰਿਆ, ਜਿਹੜੇ ਹਥਿਆਰਾਂ ਦੇ ਧਾਰਨੀ ਹੁੰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਪੂਰੇ ਤਰੀਕੇ ਦੇ ਨਾਲ ਆਪਣੇ ਹਥਿਆਰਾਂ ਦਾ ਅਦਬ ਰੱਖਣ, ਸਤਿਕਾਰ ਰੱਖਣ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਇਹਨਾਂ ਦਾ ਬੜਾ ਅਦਬ ਕਰਦੇ ਹਾਂ ਕਿਉਂਕਿ ਰਣ ਭੂਮੀ ਦੇ ਵਿਚ ਇਹ ਸਾਡੀ ਸਹਾਇਤਾ ਕਰਦੇ ਨੇ। ਇਸ ਕਰਕੇ ਮੈਂ ਅਦਬ ਰੱਖਣ ਦੇ ਵਾਸਤੇ ਇਹ ਸਭ ਕੁਝ ਕੀਤਾ ਹੈ। ਜਿੰਨਾ ਮੇਰਾ ਅਦਬ ਹੁੰਦਾ ਹੈ ਇੰਨਾ ਮੈਂ ਚਾਹੁੰਦਾ ਕਿ ਮੇਰੇ ਹਥਿਆਰਾਂ ਦਾ ਵੀ ਅਦਬ ਹੋਵੇ। ਇਸੇ ਕਰਕੇ ਦੂਜਾ ਚੌਰ ਇਹਨਾਂ ਦੇ ਉੱਤੇ ਕੀਤਾ ਜਾ ਰਿਹਾ।
ਮਾਖੀ ਆਏ ਅਪਾਵਣ ਥਿਰੈ, ਚਮਰ ਟੋਰਤ ਕੋ ਵਰਜਨ ਕਰੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕੋਈ ਮੱਖੀ ਆ ਜਾਵੇ ਜਿਹੜੀ ਕਿ ਜਗ੍ਹਾ ਜਗ੍ਹਾ ਦੇ ਉੱਤੇ ਬੈਠ ਕੇ ਅਪਵਿੱਤਰ ਥਾਵਾਂ ਢੁੰਡ ਕੇ ਆਉਂਦੀ ਹੈ ਤੇ ਜੇਕਰ ਹਥਿਆਰਾਂ ਦੇ ਉੱਤੇ ਆਣ ਕੇ ਬੈਠ ਜਾਂਦੀ ਹੈ ਤੇ ਫਿਰ ਬਹੁਤ ਵੱਡਾ ਅਪਮਾਨ ਹੈ ਸਾਡੇ ਹਥਿਆਰਾਂ ਦਾ। ਚੌਰ ਹਥਿਆਰਾਂ ਦੇ ਉੱਤੇ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਕੋਈ ਮੱਖੀ ਮਲੀਨ ਆਣ ਕੇ ਇਹਨਾਂ ਹਥਿਆਰਾਂ ਦੇ ਉੱਤੇ ਬਹਿ ਨਾ ਜਾਵੇ। ਚੌਰ ਦੇ ਨਾਲ ਇਹਨਾਂ ਚੀਜ਼ਾਂ ਨੂੰ ਵਰਜਿਆ ਜਾਂਦਾ।
ਇਹ ਸਭ ਕੇ ਸਿਰ ਮੋਰ ਸੁਰਨ ਮੈਂ, ਦੇਰ ਪਗਣ ਤੇ ਫਤਿਹ ਸੁਰਨ ਮੈਂ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਹਥਿਆਰ ਨੇ ਇਹ ਸਾਰਿਆਂ ਤੋਂ ਸਿਰਮੌਰ ਨੇ, ਸਾਰਿਆਂ ਤੋਂ ਸ਼੍ਰੋਮਣੀ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਸਾਰੇ ਜਿੰਨੇ ਵੀ ਦੇਵਤੇ ਨੇ ਉਹਨਾਂ ਦੇ ਵੀ ਪੂਜਣ ਦੇ ਲਾਇਕ ਨੇ, ਉਹਨਾਂ ਤੋਂ ਵੀ ਵੱਡੇ ਨੇ।
ਦੇਰ ਪਗਣ ਤੇ ਫਤਿਹ ਸੁਰਨ ਮੈਂ,
ਕਿਉਂਕਿ ਇਹ ਜਿਹੜੇ ਹਥਿਆਰ ਨੇ ਇਹ ਰਣ ਭੂਮੀ ਦੇ ਵਿਚ ਵੈਰੀਆਂ ਤੋਂ ਜਿੱਤ ਦਵਾਉਂਦੇ ਨੇ। ਫਤਿਹ ਕੀਤਾ ਜਾਂਦਾ ਹੈ ਇਹਨਾਂ ਹਥਿਆਰਾਂ ਨੂੰ ਚਲਾ ਕੇ ਹੀ ਮੈਦਾਨੇ ਜੰਗ। ਭਾਵੇਂ ਕੋਈ ਦੇਵਤਾ ਹੋਵੇ, ਜੇਕਰ ਉਹ ਵੀ ਹਥਿਆਰਾਂ ਦੀ ਪੂਜਾ ਨਹੀਂ ਕਰਦਾ ਤੇ ਉਹ ਵੀ ਮਾੜੀ ਗੱਲ ਹੈ। ਭਾਵ ਕਿ ਜੇਕਰ ਦੇਵਤੇ ਜੰਗ ਲੜਦੇ ਨੇ ਉਹ ਵੀ ਜਦੋਂ ਹਥਿਆਰ ਚਲਾਉਂਦੇ ਨੇ, ਹਥਿਆਰ ਉਹਨਾਂ ਨੂੰ ਫਤਿਹ ਦਵਾਉਂਦੇ ਨੇ, ਜਿੱਤ ਦਵਾਉਂਦੇ ਨੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਹਥਿਆਰ ਸਾਰਿਆਂ ਤੋਂ ਸਿਰਮੌਰ ਨੇ, ਕਿਉਂਕਿ ਵੈਰੀਆਂ ਦੇ ਹੱਥੋਂ ਇਹ ਫਤਿਹ ਦਵਾਉਂਦੇ ਨੇ ਜੋ ਵੀ ਹਥਿਆਰਾਂ ਨੂੰ ਫੜ ਕੇ ਚਲਾਉਂਦਾ।
ਪ੍ਰਿਥੀ ਸਵਰਗ ਕੋ ਰਾਜ ਕਨੇਰਾ, ਓਜ ਸੁਰਾ ਸੁਰ ਕੇਰ ਬਡੇਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਧਰਤੀ ਦਾ ਰਾਜ, ਸਵਰਗ ਦਾ ਰਾਜ, ਜਿੰਨੇ ਵੀ ਸਾਰੇ ਦੇ ਸਾਰੇ ਰਾਜ ਨੇ, ਉਹਨਾਂ ਦੀ ਪ੍ਰਾਪਤੀ ਤਾਕਤ ਦੇ ਨਾਲ ਹੁੰਦੀ ਹੈ ਤੇ ਤਾਕਤ ਦੇ ਨਾਲ ਚਲਾਏ ਜਾਂਦੇ ਨੇ ਹਥਿਆਰ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਵਤੇ ਵੀ ਚਲਾਉਂਦੇ ਨੇ ਹਥਿਆਰ, ਦੈਂਤ ਵੀ ਚਲਾਉਂਦੇ ਨੇ ਹਥਿਆਰ। ਇਸ ਤਰੀਕੇ ਦੇ ਨਾਲ ਜਿਹੜੀ ਹਥਿਆਰਾਂ ਦੀ ਮਹਿਮਾ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਬਹੁਤ ਵੱਡੀ।
ਸਭ ਸ਼ਸਤਰਨ ਕੇ ਹੈ ਅਨੁਸਾਰੇ, ਜੋ ਇਨ ਤਾਰੇ ਸੋਹੇ ਬਲ ਪਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੀ ਦੁਨੀਆ ਹਥਿਆਰਾਂ ਦੇ ਅਧੀਨ ਹੈ। ਭਾਵ ਕਿ ਹਥਿਆਰਾਂ ਦੇ ਅਧੀਨ ਹੋ ਕੇ ਸਾਰਾ ਕੁਝ ਕੀਤਾ ਜਾਂਦਾ ਹੈ। ਜਿਹੜਾ ਵੀ ਹਥਿਆਰਾਂ ਨੂੰ ਧਾਰਨ ਕਰਦਾ ਹੈ ਉਹਦੇ ਵਿਚ ਵੱਡਾ ਬਲ ਹੁੰਦਾ ਹੈ ਤੇ ਆਪਣੇ ਬਲ ਦੇ ਨਾਲ ਉਹ ਸਾਰਾ ਕੁਝ ਪ੍ਰਾਪਤ ਕਰਦਾ।
ਇਨ ਸਮ ਸ਼ਕਤਵੰਤ ਨਹੀਂ ਕੋ, ਜੋ ਕਰ ਧਰੈ ਬਲੀ ਹੋਏ ਸੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹਥਿਆਰਾਂ ਸ਼ਸਤਰਾਂ ਵਰਗੀ ਸਮਰੱਥਾ ਹੋਰ ਕਿਸੇ ਦੇ ਵਿਚ ਵੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਇਨ ਸਮ ਸ਼ਕਤੀਵੰਤ ਨਹੀਂ ਕੋ, ਹਥਿਆਰਾਂ ਵਰਗਾ ਸ਼ਕਤੀਸ਼ਾਲੀ ਹੋਰ ਕੋਈ ਵੀ ਨਹੀਂ ਹੈ। ਜੋ ਕਰ ਧਰੈ ਬਲੀ ਹੋਏ ਸੋ, ਜਿਹੜਾ ਵੀ ਧਾਰਨ ਕਰਦਾ ਹੈ ਹਥਿਆਰਾਂ ਨੂੰ ਉਹ ਬਲੀ ਹੋ ਜਾਂਦਾ ਹੈ, ਉਹ ਤਾਕਤ ਵਾਲਾ ਹੋ ਜਾਂਦਾ।
ਆਦਿ ਅਕਾਲ ਪੁਰਖ ਕਰ ਤਾਰਾ, ਪ੍ਰ ਕਸਮ ਖੜਗ ਤਿਨ ਰਚਿਓ ਯੋਧਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਦਿ ਅਕਾਲ ਪੁਰਖ ਜੋ ਕਰਤਾਰ ਹੈ ਉਹਨੇ ਖੜਗ ਨੂੰ ਹੀ ਪ੍ਰਥਮ ਰੂਪ ਦੇ ਵਿਚ ਰਚਿਆ ਸੀ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਇਸ ਜਗ੍ਹਾ ਦੇ ਉੱਤੇ ਭਾਵੇਂ ਕਿ ਜਿਹੜੀ ਭਗਵਤੀ ਹੈ ਉਹਦੇ ਬਹੁਤੇ ਸਾਰੇ ਅਰਥ ਲਾਏ ਜਾ ਸਕਦੇ ਨੇ, ਪਰ ਭਗਵਤੀ ਤਲਵਾਰ ਦਾ ਵੀ ਨਾਮ ਹੈ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਕਈ ਗਿਆਨੀ ਸੱਜਣ ਇਹ ਵੀ ਅਰਥ ਕਰਦੇ ਨੇ ਕਿ ਭਗਵਤੀ ਨੂੰ ਧਿਆ ਕੇ ਪਾਵ ਕੇ ਤਲਵਾਰ ਨੂੰ ਧਿਆਨ ਦੇ ਵਿਚ ਧਾਰਨ ਕਰਕੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਜਾਵੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਅਕਾਲ ਪੁਰਖ ਨੇ, ਕਰਤਾਰ ਨੇ ਸਾਰਿਆਂ ਤੋਂ ਪਹਿਲਾਂ ਖੜਗ ਦੀ ਪਾਵ ਕੇ ਤਲਵਾਰ ਦੀ ਹੀ ਰਚਨਾ ਉਦਾਰਤਾ ਦੇ ਨਾਲ ਕੀਤੀ।
ਮਾਨਨੀਏ ਸੁਰ ਅਸੁਰ ਨਕੇਰੇ, ਧਰੇ ਜੋ ਪੂਜੇ ਹੈ ਸੋ ਬਡੇਰੇ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖਾਂ ਦੀ ਗੱਲ ਕਰਨੀ ਬੜੀ ਦੂਰ ਦੀ ਹੈ। ਜਿੰਨੇ ਵੀ ਦੇਵਤੇ ਨੇ, ਜਿੰਨੇ ਵੀ ਦੈਂਤ ਨੇ, ਉਹਨਾਂ ਸਾਰਿਆਂ ਦੇ ਵਿਚ ਹਥਿਆਰ ਮਾਨਨੀਏ ਨੇ, ਪੂਜਣ ਦੇ ਲਾਇਕ ਨੇ। ਧਰੇ ਜੋ ਪੂਜੇ ਪਾਵ ਕੇ ਜਿਹੜੇ ਧਾਰਨ ਕਰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਪੂਜਾ ਕੀਤੀ ਜਾਵੇ। ਹਵੈ ਸੋ ਵਡੇਰੇ, ਜਿਹੜੇ ਪੂਜਾ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਡੇਰੇ ਹੋ ਜਾਂਦੇ ਨੇ, ਵੱਡੇ ਬਣ ਜਾਂਦੇ ਨੇ।
ਨਰ ਬਪਰੇ ਕੀ ਗਿਣਤੀ ਕਹਾਂ, ਅਸ ਤੁਜ ਸ੍ਰੀ ਅਕਾਲ ਹੈ ਮਹਾਂ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖਾਂ ਵਿਚਾਰਿਆਂ ਦੀ ਗੱਲ ਹੀ ਕੀ ਕਰਨੀ ਹੈ। ਇਹਨਾਂ ਹਥਿਆਰਾਂ ਨੂੰ ਦੇਵਤੇ ਪੂਜਦੇ ਨੇ, ਇਹਨਾਂ ਨੂੰ ਦੈਂਤ ਪੂਜਦੇ ਨੇ। ਅਸ ਤੁਜ ਸ੍ਰੀ ਅਕਾਲ ਮਹਾਂ ਹੈ, ਭਾਵ ਕੇ ਜੋ ਅਸ ਤੁਜ ਹੈ, ਜੋ ਅਕਾਲ ਪੁਰਖ ਹੈ, ਇਹ ਹਥਿਆਰ ਮਾਨੋ ਕੇ ਇੱਕ ਹਿਸਾਬ ਦੇ ਨਾਲ ਅਕਾਲ ਪੁਰਖ ਦੇ ਤੁਲ ਨੇ।
ਸੁਣ ਕਰ ਤੂਸ਼ਣ ਹੋਏ ਕਪੂਰੇ, ਗੁਰ ਬਚ ਨਿਸ਼ਚਾ ਕਿਉਂ ਨਾ ਕੂਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਕਪੂਰਾ ਚੁੱਪ ਤੇ ਕਰ ਗਿਆ, ਪਰ ਕਵੀ ਜੀ ਲਿਖਦੇ ਨੇ ਗੁਰ ਬਚ ਨਿਸ਼ਚਾ ਕਿਉਂ ਨਾ ਕੂੜੇ। ਕੂੜੇ ਨੇ, ਝੂਠੇ ਨੇ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨਾਂ ਦੇ ਉੱਤੇ ਨਿਸ਼ਚੇ ਨੂੰ ਧਾਰਨ ਨਹੀਂ ਕੀਤਾ, ਭਾਵ ਕੇ ਪ੍ਰਤੀਤ ਨਹੀਂ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨਾਂ ਦੇ ਉੱਤੇ ਚੁੱਪ ਜ਼ਰੂਰ ਕਰ ਰਿਹਾ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਟ ਕਪੂਰੇ ਪਹੁੰਚੇ ਨੇ, ਕਿਸ ਤਰ੍ਹਾਂ ਚੌਧਰੀ ਦੇ ਨਾਲ ਮਿਲਾਪ ਹੋਇਆ, ਜੋ ਵੀ ਕੁਝ ਵਾਪਰਿਆ, ਜੋ ਮੈਂ ਪਹਿਲਾਂ ਆਪਦੇ ਸਾਹਮਣੇ ਬਿਆਨ ਕੀਤਾ, ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇੱਕ ਕਵਿਤਾ ਦੇ ਵਿੱਚ ਬਿਆਨ ਕੀਤਾ।
ਸੇਵਾ ਟਹਿਲ ਕੀਤੀ ਕਰਵਾਈ ਚੰਗੀ, ਫਿਰ ਗੁਰਾਂ ਦੀਵਾਨ ਚਾਲ ਆਇਆ ਏ, ਆਈਆਂ ਸੰਗਤਾਂ ਹੁਮ ਹੁਮਾ ਕਰਕੇ, ਗੁਰ ਕੋਟ ਕਪੂਰੇ ਦੇ ਆਇਆ ਏ। ਉਸ ਵਕਤ ਕਪੂਰਾ ਵੀ ਚੱਲ ਆਇਆ, ਜਾਮਾ ਬੜਾ ਲੰਮਾ ਚੌੜਾ ਪਾਇਆ ਏ, ਘਟਾ ਉਸ ਦੇ ਨਾਲ ਉਡਾਈ ਆਉਂਦਾ, ਮਹਿਲਾਗਰ ਸਿੰਘ ਨੇ ਸੁਣਾਇਆ ਏ। ਤੁਰ ਚੌਧਰੀ ਜ਼ਰਾ ਸੰਭਾਲ ਕਰਕੇ, ਵੇਖ ਕਿੰਨਾ ਤੂੰ ਘਟਾ ਉਡਾਇਆ ਏ, ਉੱਤੇ ਸ਼ਸਤਰਾਂ ਦੇ ਸਾਰਾ ਆਣ ਪਿਆ, ਸੁਣ ਰੰਜ ਕਪੂਰੇ ਮਨਾਇਆ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਮਹਿਲਾਗਰ ਸਿੰਘ ਨੇ ਆਖਿਆ, ਕਪੂਰੇ ਨੂੰ ਜਰਾ ਸੰਭਲ ਕੇ ਆਪਣੇ ਚੋਲੇ ਨੂੰ ਲਿਆ, ਘਟਾ ਉੱਡ ਰਿਹਾ, ਸਤਿਗੁਰਾਂ ਦੇ ਉੱਤੇ ਪੈ ਰਿਹਾ, ਸਤਿਗੁਰਾਂ ਦੇ ਪਵਿੱਤਰ ਹਥਿਆਰਾਂ ਦੇ ਉੱਤੇ ਪੈ ਰਿਹਾ। ਇੱਕ ਛੋਟਾ ਜਿਹਾ ਵਾਕਿਆ ਮੈਨੂੰ ਯਾਦ ਆ ਗਿਆ ਲੰਮੇ ਚੌੜੇ ਚੋਲੇ ਦੇ ਬਾਬਤ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਵਾਕਿਆ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹਰ ਰਾਏ ਜੀ ਦੇ ਨਾਲ ਬੜਾ ਪਿਆਰ ਕਰਦੇ ਸਨ। ਇਤਿਹਾਸ ਦੇ ਵਿਚ ਜ਼ਿਕਰ ਆਉਂਦਾ ਹੈ 101 ਪੱਲਿਆਂ ਦਾ ਚੋਲਾ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਧਾਰਨ ਕਰਦੇ ਸਨ, 7ਵੇਂ ਪਾਤਸ਼ਾਹ ਜੀ। ਜਦੋਂ ਕਿ ਅਜੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਨਹੀਂ ਸੀ ਬਖਸ਼ੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਉਸ ਵੇਲੇ ਦਾ ਵਾਕਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜਾ ਪਿਆਰ ਕਰਦੇ ਸਨ ਹਰ ਰਾਏ ਜੀ ਦੇ ਨਾਲ, ਤੇ ਸਤਿਗੁਰਾਂ ਨੇ ਉਚੇਚੇ ਤੌਰ ਦੇ ਉੱਤੇ ਹੁਕਮ ਕੀਤਾ ਹੋਇਆ ਸੀ ਹਰ ਰਾਏ ਜੀ ਨੂੰ ਕਿ ਜਿੱਥੇ ਮੈਂ ਜਾਵਾਂ ਤੂੰ ਮੇਰੇ ਨਾਲ ਜਾਣਾ। ਇੱਕ ਸਮੇਂ ਇੱਕ ਦਿਨ ਐਸਾ ਹੋਇਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇੱਕ ਬਾਗ ਦੇ ਵਿੱਚ ਫੇਰਾ ਲਾਉਣ ਦੇ ਵਾਸਤੇ ਚਲੇ ਗਏ ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਪਿੱਛੇ ਰਹਿ ਗਏ, ਪਛੜ ਗਏ। ਯਾਦ ਕੀਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਕਿ ਮੈਨੂੰ ਤੇ ਸਤਿਗੁਰਾਂ ਨੇ ਆਖਿਆ ਕਿ ਜਿੱਥੇ ਮੈਂ ਜਾਵਾਂ ਤੂੰ ਮੇਰੇ ਨਾਲ ਰਿਹਾ ਕਰ। ਪਤਾ ਲੱਗਾ ਕਿ ਸਤਿਗੁਰੂ ਜੀ ਤੇ ਬਾਗ ਦੇ ਵਿੱਚ ਚਲੇ ਗਏ ਨੇ। ਸੋਚਿਆ ਹਰ ਰਾਏ ਨੇ ਕਿ ਮੈਂ ਤੇ ਬੜਾ ਪਛੜ ਗਿਆ ਹਾਂ, ਜੇਕਰ ਸਤਿਗੁਰਾਂ ਨੇ ਮੈਨੂੰ ਯਾਦ ਕੀਤਾ ਤੇ ਮੈਂ ਮੌਜੂਦ ਨਾ ਹੋਇਆ ਤੇ ਬੜੀ ਨਾ ਫਰਮਾਨੀ ਵਾਲੀ ਗੱਲ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਗ ਦੇ ਵਿੱਚ ਪ੍ਰਵੇਸ਼ ਕਰ ਗਏ ਤੇ ਕਾਲੀ ਦੇ ਨਾਲ ਘੋੜੇ ਨੂੰ ਦੌੜਾ ਕੇ ਹਰ ਰਾਏ ਜੀ ਵੀ ਉੱਥੇ ਪਹੁੰਚੇ, ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਤੇ ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾ 101 ਪੱਲਿਆਂ ਦਾ ਬਹੁਤ ਲੰਮਾ ਚੌੜਾ ਜਿਹੜਾ ਚੋਲਾ ਹੈ ਉਹ ਹਰ ਰਾਏ ਜੀ ਧਾਰਨ ਕਰਿਆ ਕਰਦੇ ਸਨ। ਦੌੜ ਦੇ ਛੇਤੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਵਧੇ। ਤੁਹਾਨੂੰ ਪਤਾ ਹੈ ਕਿ ਬਾਗ ਦੇ ਵਿੱਚ ਬਹੁਤ ਸਾਰੀਆਂ ਫੁਲਵਾੜੀਆਂ ਹੁੰਦੇ ਨੇ, ਬੂਟੇ ਹੁੰਦੇ ਨੇ, ਫੁੱਲ ਲੱਗੇ ਹੁੰਦੇ ਨੇ। ਅਚਾਨਕ ਦੌੜਦਿਆਂ ਦੌੜਦਿਆਂ ਇਹਨਾਂ ਦਾ ਚੋਲਾ ਇੰਨਾ ਜ਼ਿਆਦਾ ਉੱਡਿਆ ਕਿ ਫੁੱਲ ਦੇ ਨਾਲ ਜਾ ਕੇ ਅੜ ਗਿਆ। ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਚੋਲੇ ਦੇ ਨਾਲ ਅੜ ਕੇ ਫੁੱਲ ਥੱਲੇ ਡਿੱਗੇ ਆ। ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਪਹੁੰਚੇ, ਜਾ ਕੇ ਨਮਸਕਾਰ ਕੀਤੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੂਰੇ ਬਾਗ ਦੇ ਫਿਰ ਕੇ ਚੱਕਰ ਲਾਏ ਨੇ, ਦੇਖਿਆ ਸੁੰਦਰ ਤਾਈ ਨੂੰ ਤੇ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁੜ ਕੇ ਆਏ, ਅੱਗੇ ਅੱਗੇ ਚੱਲਦੇ ਆ ਰਹੇ ਸਨ ਬਾਗ ਤੋਂ ਬਾਹਰ ਵਾਲੇ ਪਾਸੇ ਤੇ ਮਗਰ ਮਗਰ ਸਾਰੇ ਸਿੱਖ ਸੇਵਕ ਤੇ ਹਰ ਰਾਏ ਜੀ ਵੀ ਚਲੇ ਆ ਰਹੇ ਸਨ। ਅਚਾਨਕ ਸਤਿਗੁਰੂ ਹਰਗੋਬਿੰਦ ਜੀ ਨੇ ਕੀ ਦੇਖਿਆ ਕਿ ਜਿਹੜਾ ਫੁੱਲ ਪਹਿਲਾਂ ਉਹ ਦੇਖ ਕੇ ਗਏ ਸਨ, ਜਿਹਦੀ ਸਤਿਗੁਰਾਂ ਨੇ ਬੜੀ ਸੋਭਾ ਵੀ ਕੀਤੀ ਸੀ ਕਿ ਕਿੰਨਾ ਸੋਹਣਾ ਫੁੱਲ ਹੈ, ਉਹੀ ਫੁੱਲ ਜ਼ਮੀਨ ਦੇ ਉੱਤੇ ਟੁੱਟਾ ਹੋਇਆ ਡਿੱਗਾ ਪਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਰੋਹ ਦੇ ਵਿੱਚ ਆਏ, ਉੱਚੀ ਸਾਰੀ ਕਹਿਣ ਲੱਗੇ ਕਿਹੜਾ ਮੂਰਖ ਹੈ ਜਿਹਨੇ ਫੁੱਲ ਨੂੰ ਤੋੜ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਹੁਣ ਹਰ ਰਾਏ ਜੀ ਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟਾ ਹੈ, ਨਹੀਂ ਤੇ ਝੱਟ ਹੀ ਅਰਜ਼ ਕਰਦੇ ਕਿ ਸੱਚੇ ਪਾਤਸ਼ਾਹ ਜੀ ਇਹ ਖਤਾ ਇਹ ਭੁੱਲ ਮੇਰੇ ਤੋਂ ਹੋਈ ਹੈ। ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਉਹ ਚੋਲੇ ਦੇ ਨਾਲ ਕੇ ਅੜ ਕੇ ਟੁੱਟ ਗਿਆ ਸੀ। ਲਾਗੋਂ ਜਿਹੜਾ ਸਿੰਘ ਦੇਖ ਰਿਹਾ ਸੀ ਇਸ ਰੀਤੀ ਨੂੰ, ਉਹਨੇ ਫਿਰ ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਜਦੋਂ ਤੁਸੀਂ ਬਾਗ ਦੇ ਵਿੱਚ ਪਹੁੰਚ ਗਏ, ਕਾਲੀ ਦੇ ਨਾਲ ਹਰ ਰਾਏ ਜੀ ਨੇ ਪ੍ਰਵੇਸ਼ ਕੀਤਾ, ਇਹਨਾਂ ਦਾ ਚੋਲਾ ਹਵਾ ਦੇ ਨਾਲ ਬਹੁਤਾ ਉੱਡਿਆ, ਫੁੱਲ ਦੇ ਨਾਲ ਅੜ ਗਿਆ, ਇਹਨਾਂ ਨੂੰ ਨਹੀਂ ਪਤਾ ਲੱਗਾ ਪਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਭਾਰ ਨੂੰ, ਸਿੱਖਾਂ ਦੇ ਭਾਰ ਨੂੰ ਉਹ ਕੀ ਚੱਲੇਗਾ ਜਿਹੜਾ ਆਪਣੇ ਚੋਲੇ ਨੂੰ ਨਹੀਂ ਸਾਂਭ ਸਕਦਾ। ਇਹ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਬਚਨ ਕੀਤਾ ਸੀ, ਕਿਉਂਕਿ ਅੰਤਰਜਾਮੀ ਸਤਿਗੁਰੂ ਹਰਗੋਬਿੰਦ ਜੀ ਜਾਣਦੇ ਸਨ ਕਿ ਮੇਰੇ ਤੋਂ ਬਾਅਦ ਗੁਰਿਆਈ ਦਾ ਭਾਰ ਇਹਦੇ ਤੇ ਪੈਣਾ ਤੇ ਸਤਿਗੁਰਾਂ ਨੇ ਤਾਂ ਇਹ ਬਚਨ ਕੀਤਾ ਕਿ ਜਿਹੜਾ ਆਪਣੇ ਚੋਲੇ ਨੂੰ ਸਾਂਭ ਕੇ ਨਹੀਂ ਚੱਲ ਸਕਦਾ ਉਹਨੇ ਦੂਜੇ ਨੂੰ ਕੀ ਸੰਭਾਲਣਾ। ਉਸ ਦਿਨ ਤੋਂ ਬਾਅਦ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਕਿ ਜ਼ਿੰਦਗੀ ਭਰ ਭਾਵੇਂ ਕਿ ਉਹਨਾਂ ਨੇ 101 ਪੱਲਿਆਂ ਦਾ ਚੋਲਾ ਧਾਰਨ ਕੀਤਾ ਬਹੁਤ ਵਿਸ਼ਾਲ, ਉਸ ਦਿਨ ਤੋਂ ਬਾਅਦ ਇੱਕ ਹੱਥ ਦੇ ਨਾਲ ਸਤਿਗੁਰੂ ਹਰਿਰਾਏ ਜੀ ਆਪਣੇ ਚੋਲੇ ਨੂੰ ਸੰਕੋਚ ਕੇ ਫੜ ਕੇ ਰੱਖਦੇ ਸਨ ਤਾਂ ਤੁਰਦੇ ਸਨ। ਜ਼ਿੰਦਗੀ ਭਰ ਕਦੇ ਵੀ ਜਦੋਂ ਤੁਰੇ ਨੇ ਸਤਿਗੁਰੂ ਹਰਿਰਾਏ ਜੀ ਇੱਕ ਹੱਥ ਪੂਰਾ ਉਹਨਾਂ ਦਾ ਚੋਲੇ ਦੇ ਉੱਤੇ ਟਿਕਿਆ ਹੁੰਦਾ ਸੀ ਤਾਂ ਕਿ ਚੋਲਾ ਫੈਲੇ ਨਾ। ਇੰਨਾ ਜ਼ਿਆਦਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨ ਦਾ ਅਦਬ ਰੱਖਿਆ, ਭਾਵ ਕਿ ਕਦੇ ਵੀ ਜ਼ਿੰਦਗੀ ਭਰ ਉਹਨਾਂ ਨੇ ਇੱਕ ਹੱਥ ਨਹੀਂ ਛੱਡਿਆ ਚੋਲੇ ਤੋਂ, ਬੈਠੇ ਰਹਿੰਦੇ ਸਨ, ਹੱਥ ਛੱਡੇ ਰਹਿੰਦੇ ਸਨ ਜਦੋਂ ਉੱਠ ਕੇ ਤੁਰਦੇ ਸਨ ਤੇ ਇੱਕ ਹੱਥ ਦੇ ਨਾਲ ਇਕੱਠਾ ਕਰਕੇ ਚੋਲੇ ਨੂੰ ਫੜ ਲੈਂਦੇ ਸਨ। ਸੋ ਮੈਂ ਅਰਜ਼ ਕਰ ਰਿਹਾ ਸੀ ਇਸ ਜਗ੍ਹਾ ਦੇ ਉੱਤੇ ਕਪੂਰੇ ਨੇ ਬੜਾ ਵੱਡਾ ਚੋਲਾ ਪਾਇਆ ਸੀ, ਉਹਨੂੰ ਸਾਂਭਿਆ ਵੀ ਨਹੀਂ ਸੀ, ਇਸੇ ਤਰ੍ਹਾਂ ਉੱਡਿਆ ਤੇ ਘੱਟਾ ਮਿੱਟੀ ਬੜਾ ਉੱਡਿਆ। ਮੈਲਾਗਰ ਕਹਿੰਦਾ ਕਿ ਚੌਧਰੀ ਜੀ ਸੰਭਾਲ ਕੇ ਤੁਰੋ ਆਪਣੇ ਚੋਲੇ ਨੂੰ, ਦੇਖੋ ਕਿੰਨਾ ਤੁਹਾਡੇ ਇਸ ਚੋਲੇ ਦੇ ਨਾਲ ਜਿਹੜਾ ਘੱਟਾ ਮਿੱਟੀ ਹੈ ਉਹ ਉੱਡਿਆ। ਜਦੋਂ ਐਸਾ ਬਚਨ ਕਰ ਦਿੱਤਾ ਸੁਣ ਰਾਂਝ ਕਪੂਰੇ ਮਨਾਏ, ਤੇ ਕਪੂਰੇ ਨੂੰ ਬੜਾ ਗੁੱਸਾ ਲੱਗਾ ਕਿ ਮੈਨੂੰ ਟੋਕਿਆ ਹੈ ਇਸ ਸਿੱਖ ਨੇ। ਪਰ ਚੁੱਪ ਕੀਤਾ ਬੈਠ ਗਿਆ ਅੱਗੇ, ਫਿਰ ਗੱਲ ਨੂੰ ਓ ਹਿਲਾਇਆ ਏ, ਗੁਰੂ ਸਾਹਿਬ ਹਥਿਆਰਾਂ ਦਾ ਪੂਜਣਾ ਏ, ਨਵਾਂ ਰਸਤਾ ਤੁਸਾਂ ਚਲਾਇਆ ਏ, ਨਵਾਂ ਨਹੀਂ ਏ ਰਾਹ ਪੁਰਾਣਾ ਹੀ ਹੈ,
ਸਤ ਗੁਰਾਂ ਨੇ ਉਹ ਸਮਝਾਇਆ ਏ ਸਰ ਗੁਣ ਬ੍ਰਹਮ ਦਾ ਰੂਪ ਸ਼ਸਤਰ ਜਿਸ ਇਹਨਾਂ ਦਾ ਅਦ ਵਧਾਇਆ ਏ ਬਰਕਤ ਇਹਨਾਂ ਦੀ ਰਾਮ ਕ੍ਰਿਸ਼ਨ ਜਿਹਾ ਦੁਨੀਆਂ ਵਿੱਚ ਅਵਤਾਰ ਕਹਾਇਆ ਏ ਭੀਮ ਕਰਨ ਅਰਜਨ ਜ਼ੋਰ ਸ਼ਸਤਰਾਂ ਦੇ ਮਹਾਬਲੀ ਯੋਧੇ ਅਖਵਾਇਆ ਏ ਫਤਿਹ ਪਾਈ ਦੀ ਵੈਰੀ ਤੇ ਨਾ ਕਰਕੇ ਰਾਜ ਭਾਗ ਸਭ ਇਹਨਾਂ ਦੀ ਦਾਇਆ ਏ ਪੱਥਰ ਮੂਰਤਾਂ ਤੋਂ ਪੂਜਣ ਸ਼ਸਤਰਾਂ ਦਾ ਕਈ ਗੁਣੇ ਚੰਗਾ ਸਾਨੂੰ ਪਾਇਆ ਏ ਹੋਰ ਬਹੁਤ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਗੁਰਾਂ ਉਸ ਦਾ ਭਰਮ ਗਵਾਇਆ ਏ ਵਿੱਚੋਂ ਸ਼ਰਧਾਹੀਨ ਕਰਤਾਰ ਸਿੰਘਾ ਸਿੱਖ ਪੂਰੇ ਨੂੰ ਰੱਬ ਭੁਲਾਇਆ ਏ
ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਬੜੇ ਪ੍ਰਮਾਣ ਦਿੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਭੀਮ ਕਰਨ ਅਰਜਨ ਇਹਨਾਂ ਸਾਰਿਆਂ ਨੇ ਵੱਡੀ ਜਿਹੜੀ ਵਡਿਆਈ ਹੈ ਉਹ ਹਥਿਆਰਾਂ ਦੇ ਕਰਕੇ ਪਾਈ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤੀਆਂ ਸਾਰੀਆਂ ਸਤਿਗੁਰਾਂ ਨੇ ਉਦਾਹਰਣਾਂ ਦਿੱਤੀਆਂ ਸਮਝਾਉਣ ਦਾ ਯਤਨ ਕੀਤਾ ਕਿ ਪੱਥਰਾਂ ਦੀ ਪੂਜਾ ਦੇ ਨਾਲੋਂ ਚੰਗਾ ਕਿ ਹਥਿਆਰਾਂ ਦੀ ਪੂਜਾ ਕੀਤੀ ਜਾਵੇ ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸ਼ਰਧਾ ਤੋਂ ਸੱਖਣਾ ਸੀ ਕਪੂਰਾ ਇਸ ਕਰਕੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਧਾਰਨਾ ਕੀਤੀ ਭਰੋਸਾ ਨਾ ਤਾਰਿਆ ਪਰ ਚੁੱਪ ਜ਼ਰੂਰ ਕਰ ਗਿਆ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ
ਅੰਤਰ ਜਾਮੀ ਜਾਣ ਬਖਾਨਾ ਸੁਣ ਕਪੂਰ ਸਿੰਘ ਧਰ ਕਾਨਾ
ਪਰ ਅੰਤਰ ਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦੇ ਸਨ ਅੰਤਰ ਜਾਮੀ ਸਤਿਗੁਰਾਂ ਨੇ ਵਚਨ ਕੀਤਾ ਸੁਣ ਕਪੂਰ ਸਿੰਘਾ ਧਿਆਨ ਦੇ ਕੇ
ਨੈ ਲਗ ਘਰ ਹੈ ਰਾਜ ਤੁਹਾਰਾ ਗਜ ਬਾਜੀ ਦਲ ਵਧੈ ਉਦਾਰਾ
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨਦੀ ਦੇ ਤੱਕ ਅਸੀਂ ਤੇਰਾ ਰਾਜ ਫੈਲਾ ਦਿਆਂਗੇ ਗਜ ਬਾਜੀ ਦਲ ਵਧੈ ਉਦਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਹਾਥੀ ਹੋਣਗੇ ਬਹੁਤੇ ਸਾਰੇ ਘੋੜੇ ਹੋਣਗੇ ਸਤਿਗੁਰੂ ਜੀ ਕਹਿੰਦੇ ਨੇ ਤੇਰਾ ਰਾਜ ਇੰਨਾ ਜ਼ਿਆਦਾ ਅਸੀਂ ਵਧਾ ਦਿਆਂਗੇ ਭਾਵ ਸਤਲੁਜ ਤੱਕ ਹੁਣ ਵਾਲੇ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਆਦਿਕ ਤੋਂ ਸਤਿਗੁਰਾਂ ਨੇ ਮੁਰਾਦ ਲਾਈ ਹੈ ਕਿ ਤੇਰਾ ਰਾਜ ਸਤਲੁਜ ਦਰਿਆ ਦੇ ਤੱਕ ਹੋਵੇਗਾ
ਤੁਰ ਕਣ ਸੰਗ ਜੰਗ ਕੇ ਕਾਰਨ ਦੇਹ ਦੁਰਗ ਦੇਖੋ ਦਲ ਦਾਰਨ
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜ ਪ੍ਰਤਾਪ ਤੇਰਾ ਬੜਾ ਵਧਾ ਦਿਆਂਗੇ ਪਰ ਸਤਿਗੁਰੂ ਜੀ ਕਹਿੰਦੇ ਨੇ ਸਾਡੀ ਇੱਕ ਛੋਟੀ ਜੀ ਮੰਗ ਹੈ ਹੱਥ ਜੋੜ ਕੇ ਕਪੂਰਾ ਕਹਿੰਦਾ ਸੱਚੇ ਪਾਤਸ਼ਾਹ ਜੀ ਦੱਸੋ ਕੀ ਲਓਗੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਤੂੰ ਆਪਣਾ ਕਿਲਾ ਸਾਨੂੰ ਦੇ ਦੇ ਲੜਾਈ ਦੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਤੇਰੇ ਕਿਲੇ ਦੀ ਲੋੜ ਹੈ ਅਸੀਂ ਕਿਲੇ ਦੇ ਵਿੱਚ ਠਹਿਰ ਕੇ ਤੁਰਕਾਂ ਦੇ ਨਾਲ ਵੱਡਾ ਜੰਗ ਲੜਨਾ ਚਾਹੁੰਦੇ
ਲਸ਼ਕਰ ਨੌਰੰਗ ਕੋ ਲਾਰ ਮਾਰ ਕਾਤਰ ਤੁਰਕ ਪਲਾਵਤ ਹਾਰ
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਰਕਾਂ ਦਾ ਜਿਹੜਾ ਵੱਡਾ ਲਸ਼ਕਰ ਹੈ ਉਹਨੂੰ ਅਸੀਂ ਫਨਾਹ ਕਰ ਦਿਆਂਗੇ ਗਾਲ ਦਿਆਂਗੇ ਵੱਡੇ ਤੁਰਕਾਂ ਦੇ ਲਸ਼ਕਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਈ ਤੇ ਕਾਇਰ ਬਣ ਕੇ ਦੌੜ ਜਾਣਗੇ ਇਸ ਕਰਕੇ ਕਪੂਰਿਆ ਤੇਰੇ ਕਿਲੇ ਦੀ ਤੇਰੇ ਕੋਟ ਦੀ ਸਾਨੂੰ ਲੋੜ ਹੈ ਉਹ ਕਿਲਾ ਸਾਨੂੰ ਦੇ ਦੇ ਅਸੀਂ ਉਹਦੇ ਵਿੱਚ ਠਹਿਰ ਕੇ ਸਤਿਗੁਰੂ ਜੀ ਕਹਿੰਦੇ ਨੇ ਵੱਡਾ ਜੰਗ ਲੜਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਪੂਰੇ ਤੋਂ ਕਿਲੇ ਦੀ ਮੰਗ ਕੀਤੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹਦਾ ਬਿਆਨ ਕਰਦੇ ਨੇ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ
ਧਰਮ ਸਿੰਘ ਨੇ ਗੁਰਾਂ ਦੀ ਆਗੇ ਆਪਾ ਕੀਤਾ ਬਚਨ ਉਹਨੂੰ ਅਜਮਾਉਣ ਲਈ ਮੰਗੀ ਗੜੀ ਦੇ ਗੁਰਾਂ ਨੂੰ ਚੌਧਰੀ ਤੂੰ ਨਾਲ ਵੈਰੀਆਂ ਜੰਗ ਮਚਾਉਣ ਲਈ ਧਰਮ ਯੁੱਧ ਕਰਨਾ ਗੁਰਾਂ ਨਾਲ ਤੁਰਕਾਂ ਜ਼ੁਲਮ ਜ਼ਾਲਮਾਂ ਸਣੇ ਮਿਟਾਉਣ ਲਈ ਆਏ ਚੱਲ ਕੇ ਆਪ ਕਰਤਾਰ ਸਿੰਘਾ ਤੇਰੇ ਘਰ ਤੈਨੂੰ ਵਡਿਆਉਣ ਲਈ
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਆਪ ਨੇ ਬਚਨ ਕੀਤਾ ਇੱਕ ਸਿੱਖ ਨੇ ਚੌਧਰੀ ਨੂੰ ਆਖਿਆ ਕਪੂਰੇ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਤੂੰ ਗੜੀ ਦੇ ਦੇ ਅਸੀਂ ਸਤਿਗੁਰਾਂ ਦੇ ਨਾਲ ਮਿਲ ਕੇ ਤੁਰਕਾਂ ਦੇ ਨਾਲ ਜੰਗ ਲੜਨਾ। ਦੇਖ ਕਪੂਰਿਆ ਆਪ ਚੱਲ ਕੇ ਸਤਿਗੁਰੂ ਜੀ ਇੱਥੇ ਆਏ ਨੇ ਤੇਰੇ ਘਰ ਨੂੰ ਵੱਡੀਆਂ ਵਡਿਆਈਆਂ ਦੇਣ ਦੇ ਲਈ। ਇਸ ਤਰ੍ਹਾਂ ਕਪੂਰੇ ਤੋਂ ਮੰਗ ਕੀਤੀ ਗਈ ਕਿਲੇ ਦੇ।
ਸੁਣ ਕਰ ਦੀਨ ਹੋਏ ਕਰ ਕਹੇ ਹਮ ਮੈਂ ਮਹਾਂ ਸ਼ਕਤੀ ਹੈ।
ਜਦੋਂ ਕਿਲੇ ਦੀ ਮੰਗ ਕੀਤੀ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਪੂਰਾ ਡਰ ਗਿਆ, ਬੜਾ ਹੀ ਦੀਨ ਹੋ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਵਿੱਚ ਤੇ ਵੱਡੀ ਸਮਰੱਥਾ ਹੈ, ਪਰ ਸੱਚੇ ਪਾਤਸ਼ਾਹ ਜੀ ਮੈਂ ਤੇ ਇੰਨਾ ਸ਼ਕਤੀਸ਼ਾਲੀ ਨਹੀਂ ਹਾਂ ਕਿ ਤੁਰਕਾਂ ਦੇ ਨਾਲ ਮੱਥਾ ਲਾਵਾਂ ਤੇ ਤੁਹਾਡੇ ਵਾਸਤੇ ਤੁਹਾਨੂੰ ਕਿਲਾ ਦੇ ਦੇ।
ਰਿਪ ਸਮਝਾਣ ਤੁਰਕ ਗਹਿ ਮੋਹੇ ਮਾਰ ਫਾਂਸੀ ਦੇ ਕਰ ਕਰੋਹੇ।
ਕਹਿੰਦਾ ਸੱਚੇ ਪਾਤਸ਼ਾਹ ਜੀ ਰਿਪ ਸਮਝਾਣ ਤੁਰਕ ਗਹਿ ਮੋਹੇ। ਸੱਚੇ ਪਾਤਸ਼ਾਹ ਜੀ ਤੁਸੀਂ ਤੇ ਹਕੂਮਤ ਦੇ ਬਾਗੀ ਹੋ, ਤੁਸੀਂ ਤੇ ਵੈਰੀ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਮੈਂ ਤੁਹਾਨੂੰ ਆਪਣਾ ਕਿਲਾ ਦੇ ਦਿੱਤਾ ਤੇ ਜਿਹੜੇ ਤੁਰਕ ਨੇ ਉਹ ਮੈਨੂੰ ਵੀ ਆਪਣਾ ਵੈਰੀ ਸਮਝ ਕੇ ਮੈਨੂੰ ਕੈਦ ਕਰ ਲੈਣਗੇ ਤੇ ਸੱਚੇ ਪਾਤਸ਼ਾਹ ਜੀ ਕ੍ਰੋਧ ਦੇ ਨਾਲ ਉਹ ਮੈਨੂੰ ਫਾਂਸੀ ਦੇ ਕੇ ਮਾਰ ਦੇਣਗੇ।
ਸ੍ਰੀ ਗੁਰ ਤੁਮ ਹੋ ਬੇਪਰਵਾਹ ਬਿਗਰ ਲੜੇ ਤੁਰਕੇਸ਼ਵਰ ਚਾਹ।
ਕਪੂਰਾ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਬੇਪਰਵਾਹ ਹੋ। ਪਰਵਾਹ ਦਾ ਭਾਵ ਹੁੰਦਾ ਕਿ ਕਿਸੇ ਗੱਲ ਦੀ ਪਰਵਾਹ ਕਰਨੀ ਤੇ ਜੇ ਅੱਗੇ ਲੱਗ ਜਾਵੇ ਬੇ ਤੇ ਫਿਰ ਬੇਪਰਵਾਹ, ਜਿਹਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ ਹੈ, ਜਿਹਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਹੈ। ਕਪੂਰਾ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਬੇਪਰਵਾਹ ਹੋ, ਤੁਹਾਨੂੰ ਤੇ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ। ਪਰ ਸੱਚੇ ਪਾਤਸ਼ਾਹ ਜੀ ਮੈਨੂੰ ਤੇ ਬੜਾ ਕੁਝ ਵਿਚਾਰਨਾ ਪੈਂਦਾ, ਮੈਨੂੰ ਤੇ ਹਰ ਇੱਕ ਗੱਲ ਪਰਵਾਹ ਦੀ ਲੱਗਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਡਾ ਕੀ ਹੈ, ਤੁਸੀਂ ਤੇ ਬੇਪਰਵਾਹ ਹੋ, ਤੁਸੀਂ ਤੇ ਬਾਦਸ਼ਾਹ ਦੇ ਨਾਲ ਲੜ ਸਕਦੇ ਹੋ, ਪਹਿਲਾਂ ਵੀ ਬੜੇ ਜੰਗ ਲੜੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜ ਸਕਦੇ ਹੋ, ਪਰ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਜਿੰਨਾ ਬੇਪਰਵਾਹ ਨਹੀਂ ਹਾਂ। ਸੱਚੇ ਪਾਤਸ਼ਾਹ ਜੀ ਮੈਨੂੰ ਤੇ ਪਰਵਾਹ ਕਰਨੀ ਪਏਗੀ, ਇਸ ਕਰਕੇ ਕਿਲਾ ਮੈਂ ਤੁਹਾਨੂੰ ਕਿਵੇਂ ਦੇ ਸਕਦਾ।
ਲਾਖੋ ਨਰ ਮਾਰੇ ਮਰਵਾਏ ਆਨੰਦਪੁਰ ਉਜਾਰ ਕਰ ਆਏ।
ਕਪੂਰਾ ਕਹਿੰਦਾ ਕਿ ਲੱਖਾਂ ਆਪਣੇ ਸਿੰਘਾਂ ਨੂੰ ਮਰਵਾਇਆ ਹੈ, ਲੱਖਾਂ ਵੈਰੀਆਂ ਨੂੰ ਮਾਰਿਆ, ਇਸ ਤੋਂ ਇਲਾਵਾ ਕਹਿੰਦਾ ਕਿ ਜਿਹੜਾ ਤੁਹਾਡਾ ਨਗਰ ਆਨੰਦਪੁਰ ਸੀ ਉਹਨੂੰ ਵੀ ਤੁਸੀਂ ਉਜਾੜ ਕੇ ਚਲੇ ਆਏ।
ਭਲੀ ਸਿੱਖ ਅਬ ਦੇਵਣ ਲਾਗੇ ਜਿਸ ਤੇ ਬਚਨ ਕਿਤ ਕੋ ਪਾਗੇ।
ਸਤਿਗੁਰਾਂ ਨੂੰ ਕਪੂਰਾ ਕਹਿੰਦਾ ਕਿ ਚੰਗੀ ਮੈਨੂੰ ਸਿੱਖਿਆ ਦੇਣ ਲੱਗਿਓ, ਆਪ ਤੇ ਸਾਰਾ ਕੁਝ ਆਪਣਾ ਉਜਾੜਿਆ ਹੋਇਆ, ਆਨੰਦਪੁਰ ਨਗਰੀ ਵੀ ਤਬਾਹ ਹੋ ਚੁੱਕੀ ਹੈ, ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਤੁਸੀਂ ਮੈਨੂੰ ਵੀ ਮਰਵਾਉਣਾ ਚਾਹੁੰਦੇ ਹੋ, ਜਿਸ ਤੇ ਬਚੇ ਨਾ ਕਿਤ ਕੋ ਪਾਗੇ, ਐਸੇ ਚੁੰਗਲ ਦੇ ਵਿੱਚ ਫਸਾਉਣਾ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਆਪਣਾ ਕਿਲਾ ਦੇ ਦੇਵਾਂ ਤੇ ਆਪਣੀ ਮੌਤ ਤੁਰਕਾਂ ਦੇ ਕੋਲੋਂ ਖਰੀਦ ਲਵਾਂ, ਭਾਵ ਕਿ ਮੈਂ ਤੇ ਬਚ ਨਹੀਂ ਸਕਦਾ ਕਿਤੇ ਭੱਜਿਆ ਹੋਇਆ ਵੀ, ਜੇਕਰ ਤੁਹਾਨੂੰ ਕਿਲਾ ਦੇ ਦੇਵਾਂਗਾ।
ਤਿੰਨ ਤੁਰਕਣ ਤੇ ਮੋਹ ਬਿਗਾਰੋ ਜਿਮ ਉਜਰੇ ਤਿਮ ਮੋਹੇ ਉਜਾਰੋ।
ਬੜੇ ਕਠੋਰ ਸ਼ਬਦਾਂ ਦਾ ਪ੍ਰਯੋਗ ਕੀਤਾ ਕਪੂਰੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਤੁਰਕਾਂ ਤੋਂ ਵਿਗਾੜਨਾ ਚਾਹੁੰਦੇ ਹੋ, ਮਰਵਾਉਣਾ ਚਾਹੁੰਦੇ ਹੋ। ਕਹਿੰਦਾ ਜਿਮ ਉਜਰੇ ਤਿਮ ਮੋਹੇ ਉਜਾਰੋ, ਜਿਵੇਂ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਉਜੜੇ ਹੋਏ ਹੋ, ਇਸੇ ਤਰ੍ਹਾਂ ਮੈਨੂੰ ਵੀ ਉਜਾੜਨਾ ਚਾਹੁੰਦੇ।
ਹਮ ਤੋ ਬੰਦੇ ਨਿਤ ਪਤਸ਼ਾਹੀ ਬਿਗੜੇ ਮਾਰ ਮੁਜਦੇ ਪਾਹੀ।
ਕਪੂਰਾ ਕਹਿੰਦਾ ਕਿ ਸਤਿਗੁਰੂ ਜੀ ਬਿਲਕੁਲ ਵੀ ਨਹੀਂ, ਮੈਂ ਤੁਹਾਡੇ ਬਚਨ ਨੂੰ ਨਹੀਂ ਮੰਨ ਸਕਦਾ, ਮੈਂ ਆਪਣਾ ਕਿਲਾ ਤੁਹਾਨੂੰ ਨਹੀਂ ਦੇ ਸਕਦਾ। ਸੱਚੇ ਪਾਤਸ਼ਾਹ ਜੀ ਮੈਂ ਤੇ ਬੰਦਾ ਹਾਂ ਪਾਤਸ਼ਾਹੀ, ਭਾਵ ਕੇ ਹਕੂਮਤ ਜਿਹਦੀ ਹੈ ਔਰੰਗਜ਼ੇਬ ਬਾਦਸ਼ਾਹ ਦੀ, ਮੈਂ ਤੇ ਉਹਦਾ ਬੰਦਾ ਹਾਂ, ਉਹਦੀ ਖਲਕਤ ਹਾਂ, ਇਸ ਕਰਕੇ ਉਹਦੇ ਹੁਕਮ ਦੀ ਪਰਵਾਹ ਕਰਨੀ ਪਵੇਗੀ, ਮੈਂ ਤੁਹਾਡੇ ਹੁਕਮ ਨੂੰ ਨਹੀਂ ਮੰਨ ਸਕਦਾ, ਮੈਂ ਤੇ ਤੁਰਕਾਂ ਦਾ ਬੰਦਾ ਹਾਂ। ਬਿਗੜੇ ਮਾਰੇ ਮੁਜਦੇ ਫਾਹੀ, ਜੇਕਰ ਤੁਰਕ ਮੇਰੇ ਨਾਲ ਵਿਗੜ ਗਏ ਤੇ ਸੱਚੇ ਪਾਤਸ਼ਾਹ ਜੀ ਮੈਨੂੰ ਤੇ ਫਾਹੇ ਲਾ ਕੇ ਮਾਰ ਦੇਣਗੇ, ਮੈਨੂੰ ਤੇ ਫਾਂਸੀ ਦੇ ਦੇਣਗੇ। ਇਸ ਤਰ੍ਹਾਂ ਦੀਆਂ ਗੱਲਾਂ ਕਪੂਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ। ਕਿਸ ਤਰ੍ਹਾਂ ਕਪੂਰੇ ਨੇ ਨਾ ਕੀਤੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ।
ਪੈੜਾ ਮੂੰਹ ਕਪੂਰੇ ਨੇ ਕਰ ਲਿਆ, ਕਹਿੰਦਾ ਚੰਗੀ ਗੱਲ ਸੁਣਾਵ ਦਿਓ, ਗੁਰ ਆਪਣਾ ਘਰ ਉਜਾੜ ਆਏ ਹੁਣ ਮੈਨੂੰ ਉਜਾੜਨਾ ਚਾਮ ਦਿਓ। ਜਦ ਛੱਡ ਆਨੰਦਪੁਰ ਚਲੇ ਆਏ ਇਸ ਗੜੀ ਨੂੰ ਕੀ ਤਕਾਮ ਦਿਓ। ਹੈਣ ਕੈਰ ਖੁਦਾ ਦਾ ਸ਼ਾਹੀ ਫੌਜਾਂ ਕੁੱਲਾ ਉਹਨਾਂ ਤੋਂ ਮੇਰਾ ਰੁੜਾਮ ਦਿਓ। ਹਾਕਮ ਸੁਣ ਮੈਨੂੰ ਫੜ ਦੇਣ ਫਾਹੇ ਚੰਗੇ ਰਾਹ ਮੇਰੇ ਤਾਈ ਲਾਮ ਦਿਓ। ਜਾਓ ਹੋਰ ਥਾਂ ਚਲੇ ਕਰਤਾਰ ਸਿੰਘਾ ਐਵੇਂ ਕਾਸ ਨੂੰ ਮੈਨੂੰ ਮਰਾਮ ਦਿਓ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਪੂਰੇ ਨੇ ਆਖਿਆ ਕਿ ਹਾਕਮ ਮੈਨੂੰ ਫਾਂਸੀ ਦੇ ਕੇ ਮਾਰ ਦੇਣਗੇ ਜੇਕਰ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਕਿਉਂ ਮਰਵਾਉਂਦੇ ਹੋ, ਕਿਤੇ ਹੋਰ ਚਲੇ ਜਾਓ, ਮੈਂ ਕਿਲਾ ਨਹੀਂ ਦੇ ਸਕਦਾ। ਕਪੂਰੇ ਨੇ ਨਾ ਕੀਤੀ।
ਸੁਣ ਸਤ ਗੁਰ ਰਿਸਿਓਰ ਤਰ ਪਾਖਾ ਜੇ ਕਰੇਮ ਤੇਰੀ ਅਭਿਲਾਖਾ।
ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕ੍ਰੋਧ ਦੇ ਵਿੱਚ ਆਣ ਕੇ ਬਚਨ ਕੀਤਾ। ਕਹਿੰਦੇ ਨੇ ਹੇ ਕਪੂਰਿਆ ਜੇ ਕਰੇਮ ਤੇਰੀ ਅਭਿਲਾਖਾ, ਜੇਕਰ ਭਾਵ ਕੇ ਇਸੇ ਤਰ੍ਹਾਂ ਦੀ ਤੇਰੀ ਇੱਛਾ ਹੈ, ਭਾਵ ਕੇ ਤੇਰੀ ਇਸ ਤਰ੍ਹਾਂ ਦੀ ਸੋਚ ਹੈ ਕਿ ਤੁਰਕ ਮੈਨੂੰ ਫਾਹੇ ਲਾ ਦੇਣਗੇ।
ਕਹਿੰਦੇ ਨੇ ਤੋ ਦੇ ਫਾਂਸ ਤੁਰਕ ਹੀ ਮਾਰੈ ਗੁਣ ਅਵਗੁਣ ਤੋ ਕੁਛ ਨਾ ਵਿਚਾਰੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਬਾਰ ਬਾਰ ਇਹੀ ਗੱਲ ਕਰਦਾ ਕਿ ਤੁਰਕ ਮੈਨੂੰ ਫਾਂਸੀ ਦੇ ਕੇ ਮਾਰ ਦੇਣਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਗੱਲ ਜ਼ਰੂਰ ਪੂਰੀ ਹੋਵੇਗੀ, ਆਖਰਕਾਰ ਤੁਰਕ ਤੈਨੂੰ ਫਾਂਸੀ ਦੇ ਕੇ ਹੀ ਮਾਰਨਗੇ। ਉਸ ਵੇਲੇ ਕਪੂਰਿਆ ਤੇਰੇ ਕਿਸੇ ਗੁਣ ਦੀ ਕਿਸੇ ਅਵਗੁਣ ਦੀ ਵਿਚਾਰ ਨਹੀਂ ਕੀਤੀ ਜਾਵੇਗੀ, ਨਿਸ਼ਚਿਤ ਰੂਪ ਦੇ ਵਿੱਚ ਫਾਂਸੀ ਲੱਗ ਕੇ ਤੂੰ ਮਰੇਗਾ।
ਜਿਨ ਸ਼ਸਤਨ ਪਰ ਤਰਕ ਕਰੰਤਾ ਤਿਖ ਪ੍ਰਤਾਪ ਤਿੰਨ ਤੇ ਡਰ ਪੰਤਾ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਨ੍ਹਾਂ ਹਥਿਆਰਾਂ ਦੇ ਉੱਤੇ ਤੂੰ ਤਰਕ ਕੀਤਾ ਹੈ, ਦਲੀਲਬਾਜ਼ੀ ਕੀਤੀ ਹੈ, ਤਿਖ ਪ੍ਰਤਾਪ ਤਿੰਨ ਤੇ ਡਰ ਪੰਤਾ, ਭਾਵ ਕਿ ਇਹਨਾਂ ਦੇ ਹਥਿਆਰਾਂ ਦੇ ਪ੍ਰਤਾਪ ਨੂੰ ਨਹੀਂ ਦੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਣ ਲੱਗੇ ਹਮ ਅਦਕ ਬਡਾਈ ਭਾਇਓ ਨਿਭਾਗ ਨਾ ਸਾਕੈ ਪਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹਥਿਆਰਾਂ ਦੇ ਉੱਤੇ ਤਰਕ ਕੀਤੀ ਹੈ, ਇਸ ਕਰਕੇ ਤੈਨੂੰ ਤੇ ਹਥਿਆਰ ਦੇ ਨਾਲ ਵੀ ਮੌਤ ਨਸੀਬ ਨਹੀਂ ਹੋਏਗੀ, ਫਾਂਸੀ ਲੱਗ ਕੇ ਹੀ ਮਰੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਤੇ ਤੈਨੂੰ ਬਹੁਤ ਵੱਡੀ ਵਡਿਆਈ ਦੇਣ ਲੱਗੇ ਸੀ, ਪਰ ਤੂੰ ਖੋਟੇ ਭਾਗਾਂ ਵਾਲਾ ਰਿਹਾ, ਵੱਡੀ ਵਡਿਆਈ ਨੂੰ ਲੈ ਨਹੀਂ ਸਕਿਆ।
ਆਨੰਦਪੁਰ ਬਸੇ ਗੋ ਸਦਾ ਇਸ ਥਲ ਤੇ ਤੂੰ ਹੋਏ ਅਦਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਪੂਰਿਆ ਤੂੰ ਆਖਿਆ ਆਨੰਦਪੁਰ ਨਗਰੀ ਉੱਜੜ ਗਈ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਆਨੰਦਪੁਰ ਨਗਰੀ ਤੇ ਹਮੇਸ਼ਾ ਵਸਦੀ ਰਸਦੀ ਰਵੇਗੀ, ਇਸ ਥਲ ਤੇ ਤੂੰ ਹੋਏ ਅਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਇਸ ਜਗ੍ਹਾ ਤੋਂ ਤੂੰ ਅਦਾ ਹੋ ਜਾਏਗਾ, ਚਲੇ ਜਾਏਗਾ, ਭਾਵ ਕੇ ਮਰ ਜਾਏਗਾ।
ਜਿਨ ਕੋ ਬੰਦਾ ਕਰੇ ਸੁਬੰਦ ਦੇ ਫਾਂਸੀ ਤੋਹੇ ਕਰੇ ਨਿਕੰਧ।
ਸਤਿਗੁਰੂ ਜੀ ਕਹਿੰਦੇ ਨੇ ਕਪੂਰਿਆ ਜਿਨ੍ਹਾਂ ਦਾ ਤੂੰ ਬੰਦਾ ਹੈ, ਭਾਵ ਕੇ ਕਹਿੰਦਾ ਤੁਰਕਾਂ ਦਾ ਬੰਦਾ ਹੈ, ਉਹੀ ਤੈਨੂੰ ਕੈਦ ਕਰਨਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਫਾਂਸੀ ਦੇ ਕੇ ਤੇਰਾ ਵਿਨਾਸ਼ ਕਰਨਗੇ, ਉਹੀ ਤੁਰਕ ਜਿਨ੍ਹਾਂ ਦਾ ਖੈਰ ਖੁਆ ਬਣਦਾ।
ਤਤ ਅਤਤ ਨਾ ਮੂਰਖ ਜਾਨ ਲਾਭ ਲੈਣ ਤੇ ਤੋਟਾ ਮਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਪੂਰੇ ਨੂੰ ਕਹਿ ਰਹੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਪੂਰਿਆ ਜਿਹੜੇ ਮੂਰਖ ਮਨੁੱਖ ਹੁੰਦੇ ਨੇ ਉਹ ਸਾਰ ਤੇ ਅਸਾਰ ਨੂੰ ਨਹੀਂ ਜਾਣਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮੂਰਖ ਹੈ ਨਾ ਉਹ ਨਹੀਂ ਜਾਣਦਾ ਕਿ ਕਿਹੜੀ ਗੱਲ ਦੇ ਵਿੱਚ ਲਾਭ ਹੈ ਤੇ ਕਿਹੜੀ ਗੱਲ ਦੇ ਵਿੱਚ ਹਾਨੀ।
ਪਸ ਜਿਉਂ ਭੇਟ ਪਰੇ ਪਰ ਸੋਵੇ ਜਸ ਜਗ ਗਤ ਪਰਲੋਕ ਕੀ ਖੋਵੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਮੂਰਖ ਮਨੁੱਖ ਹੁੰਦੇ ਨੇ ਉਹ ਪਸ਼ੂਆਂ ਦੇ ਵਰਗੇ ਹੁੰਦੇ ਨੇ, ਪੇਟ ਭਰ ਕੇ ਖਾ ਕੇ ਸੌ ਜਾਂਦੇ ਨੇ, ਜਸ ਜਗ ਗਤ ਪ੍ਰਲੋਕ ਕੀ ਖੋਵੇ। ਐਸੇ ਜਿਹੜੇ ਮੂਰਖ ਨੇ ਇਸ ਲੋਕ ਦਾ ਜਸ ਤੇ ਪ੍ਰਲੋਕ ਦੀ ਮੁਕਤੀ ਨੂੰ ਗਵਾ ਲੈਂਦੇ ਨੇ।
ਮਤ ਅੰਦੇ ਜਾਣਿਓ ਕੁਛ ਨਾਹੀ ਸਭ ਸੁਖ ਦੇਤ ਪਰਿਓ ਦੁਖ ਮਾਹੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਪੂਰਿਆ
ਇਸੇ ਤਰ੍ਹਾਂ ਦੀ ਮਤ ਖੋਟੀ ਦਾ ਮਾਲਕ ਤੂੰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਅੰਨਾ ਹੈ ਮਤ ਦਾ, ਜਿਨ੍ਹੇ ਕੁਝ ਵਿਚਾਰਿਆ ਨੇ, ਕੁਝ ਜਾਣਿਆ ਨੇ, ਸਭ ਸੁਖ ਦੇਤ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਤੈਨੂੰ ਸਾਰੇ ਦੇ ਸਾਰੇ ਸੁਖ ਦੇਣੇ ਸੀ, ਪਰ ਪਰਿਓ ਦੁੱਖ ਮਾਹੇ ਤੂੰ ਜਾਣ ਬੁੱਝ ਕੇ ਆਪਣੇ ਪੈਰਾਂ ਦੇ ਉੱਤੇ ਆਪ ਕੁਹਾੜੀ ਮਾਰੀ ਹੈ ਕਿ ਜਾਣ ਬੁੱਝ ਕੇ ਦੁੱਖਾਂ ਦੇ ਵਿੱਚ ਪੈ ਗਏ।
ਜਿਣ ਤੁਰ ਕਣ ਪਰ ਔਰ ਪਰਵਾਸਾ, ਤਿਨ ਤੇ ਹੀ ਤੁਝ ਹੋਏ ਬਿਨਾਸ਼ਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਨ੍ਹਾਂ ਤੁਰਕਾਂ ਦੇ ਉੱਤੇ ਬੜਾ ਯਕੀਨ ਤਾਰਨ ਕਰਦਾ ਹੈ, ਬੜਾ ਪ੍ਰਵਾਸਾ ਤਾਰਨ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਤੁਰਕਾਂ ਦੇ ਹੱਥੋਂ ਹੀ ਤੇਰਾ ਵਿਨਾਸ਼ ਹੋਏਗਾ।
ਖੇਹ ਤੋਂ ਬਰਾ ਬਦਨ ਚੜਾਏ, ਫਾਂਸੀ ਦੇ ਮਰ ਸਹਿਸਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਫਾਂਸੀ ਦੇਣ ਤੋਂ ਪਹਿਲਾਂ ਤੇਰੇ ਮੂੰਹ ਦੇ ਉੱਤੇ ਜਿਹੜਾ ਖੇਹ ਦਾ ਤੋਬਰਾ ਹੈ ਉਹ ਚਾੜਿਆ ਜਾਵੇਗਾ। ਬੋਰੀ ਜੀ ਬਣੀ ਹੁੰਦੀ ਹੈ ਜਿਹਦੇ ਵਿੱਚ ਘੋੜਿਆਂ ਨੂੰ ਦਾਣਾ ਪੱਠਾ ਚਾਰਿਆ ਜਾਂਦਾ, ਉਹਨਾਂ ਦੇ ਨਾਲ ਬੰਨੀ ਹੁੰਦੀ ਹੈ, ਉਹਨੂੰ ਤੋਬਰਾ ਆਖਿਆ ਜਾਂਦਾ, ਇੱਕ ਤੋੜੇ ਦੇ ਵਰਗਾ ਉਹਨੂੰ ਕਹਿੰਦੇ ਨੇ ਤੋਬਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਖੇਹ ਦਾ ਮੈਲੇ ਦਾ ਜਿਹੜਾ ਤੋਬਰਾ ਹੈ ਉਹ ਤੇਰੇ ਮੂੰਹ ਤੇ ਪਹਿਲਾਂ ਚਾੜਿਆ ਜਾਵੇਗਾ, ਫਾਂਸੀ ਦੇ ਮਾਰੇ ਸਹਿਸਾਏ। ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਕਹੇ ਦੇ ਮੁਤਾਬਕ ਫਾਂਸੀ ਦੇ ਕੇ ਹੀ ਤੈਨੂੰ ਛੇਤੀ ਕਤਲ ਕੀਤਾ ਜਾਵੇਗਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਤੈਨੂੰ ਫਾਂਸੀ ਨਸੀਬ ਹੋਵੇਗੀ ਤੇ ਫਾਂਸੀ ਦੇ ਨਾਲ ਹੀ ਤੂੰ ਮਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ,
ਗੁਰਾਂ ਆਖਿਆ ਚੌਧਰੀ ਸੁਣ ਸਾਥੋਂ, ਪੂਰੀ ਹੋਵੇਗੀ ਇਹ ਮੁਰਾਦ ਤੇਰੀ, ਤੂੰ ਚੜ ਕੇ ਫਾਂਸੀ ਹੀ ਮਰੇਗਾ ਜੀ, ਗੜੀ ਹੋਏ ਜ਼ਰੂਰ ਬਰਬਾਦ ਤੇਰੀ। ਗੁਰੂ ਆਪਣੇ ਤੋਂ ਬੇਮੁਖ ਹੋਇਓ, ਫਲੇ ਫੁੱਲਣਾ ਅੱਗੇ ਔਲਾਦ ਤੇਰੀ, ਲੰਘ ਜਾਏਗਾ ਝਟ ਕਰਤਾਰ ਸਿੰਘਾ, ਪੈੜੀ ਰਹੇਗੀ ਗੱਲ ਇਹ ਯਾਦ ਤੇਰੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਫਾਂਸੀ ਚੜ ਕੇ ਹੀ ਮਰੇਗਾ, ਤੂੰ ਕਹਿੰਦਾ ਕਿ ਅਨੰਦਪੁਰ ਨਗਰੀ ਉਜੜ ਗਈ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅਨੰਦਪੁਰ ਨਗਰੀ ਤੇ ਵਸਦੀ ਰਹੇਗੀ, ਪਰ ਜਿਹੜੀ ਗੜੀ ਦਾ ਜਿਹੜੇ ਕਿਲੇ ਦਾ ਤੂੰ ਹੰਕਾਰ ਕੀਤਾ ਹੈ, ਇਹ ਗੜੀ ਜ਼ਰੂਰ ਬਰਬਾਦ ਹੋ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਗੁਰੂ ਨੂੰ ਭੁੱਲ ਕੇ ਬੇਮੁਖ ਹੋ ਗਿਆ, ਇਸ ਕਰਕੇ ਤੇਰਾ ਘਰ ਵੀ ਔਲਾਦ ਵੀ ਨਹੀਂ ਫੁਲੇਗੀ, ਭਾਵ ਕਿ ਤੇਰੀ ਔਲਾਦ ਵੀ ਫਲੇਗੀ ਤੇ ਫੁਲੇਗੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਨਾ ਦੇ ਕਪੂਰਿਆ ਆਪਣੀ ਗੜੀ, ਨਾ ਦੇ ਆਪਣਾ ਕਿਲਾ, ਸਾਡਾ ਤੇ ਝੱਟ ਲੰਘ ਹੀ ਜਾਏਗਾ, ਪਰ ਭੈੜੀ ਰਹੇਗੀ ਗੱਲ ਇਹ ਯਾਦ ਤੇਰੀ। ਇਹ ਜਿਹੜੀ ਭੈੜੀ ਗੱਲ ਤੂੰ ਕੀਤੀ ਹੈ ਨਾ ਕਪੂਰਿਆ, ਇਹ ਜ਼ਿੰਦਗੀ ਭਰ ਸਾਨੂੰ ਯਾਦ ਰਹੇਗੀ, ਸਾਡਾ ਤੇ ਝੱਟ ਔਖਾ ਸੌਖਾ ਲੰਘ ਹੀ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ।
ਸੁਣ ਸ਼ਰਮਿੰਦਤ ਭਇਓ ਕਪੂਰਾ, ਨੀਵੀਂ ਗਰੀਬ ਥਿਰਿਓ ਕੁਛ ਕੂਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਪੂਰਾ ਸ਼ਰਮਿੰਦਾ ਹੋ ਗਿਆ, ਨੀਵੀਂ ਧੌਣ ਕਰਕੇ ਝੂਠਾ ਬਹਿ ਗਿਆ।
ਪੌਣੇ ਉੱਠੇ ਆਪਣੇ ਸਾਧਨ ਸਿਧਾਰਾ, ਭਾਇਓ ਸਰਾਪ ਦਾਰਨ ਦੁੱਖ ਪਾਰਾ।
ਇਸ ਤੋਂ ਬਾਅਦ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ, ਪਰ ਬਹੁਤ ਭਿਆਨਕ ਜਿਹੜਾ ਦੁੱਖ ਵਾਲਾ ਸਰਾਪ ਸੀ ਉਹ ਸਤਿਗੁਰਾਂ ਤੋਂ ਮਿਲ ਗਿਆ।
ਭਾਲੀ ਹੋਤ ਉਲਟੀ ਗੱਲ ਪਰੀ, ਬਾਰੇ ਦੁਰਗ ਤਕਰਾਈ ਕਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਲੀ ਚਾਹੁੰਦਾ ਸੀ, ਪਰ ਗੱਲ ਤੇ ਉਲਟੀ ਆਣ ਕੇ ਬਣ ਗਈ ਹੈ, ਕਿਲੇ ਦੇ ਵਿੱਚ ਜਾ ਵੜਿਆ, ਤਕੜਾਈ ਦੇ ਨਾਲ ਕਿਲੇ ਦੇ ਦਰਵਾਜ਼ੇ ਨੂੰ ਬੰਦ ਕੀਤਾ।
ਦਵਾਰ ਕੇਵਾੜ ਅਸੰਜਤ ਕਰੇ, ਅਸ ਨਹੀਂ ਹੋਏ ਗੁਰੂ ਵਿੱਚ ਬਰੇ।
ਜਾ ਕੇ ਕਿਲੇ ਦੇ ਅੰਦਰ ਵੜ ਕੇ ਦਰਵਾਜ਼ਿਆਂ ਨੂੰ ਤਗੜੇ ਤਰੀਕੇ ਦੇ ਨਾਲ ਬੰਦ ਕਰ ਲਿਆ। ਸੋਚਣ ਲੱਗਾ ਕਪੂਰਾ ਕਿ ਕਿਤੇ ਐਸਾ ਨਾ ਹੋਵੇ ਕਿ ਜ਼ਬਰਦਸਤੀ ਹੀ ਗੁਰੂ ਕਿਲੇ ਦੇ ਵਿੱਚ ਆਵੜਨ।
ਪਾਤਸ਼ਾਹੀ ਲਸ਼ਕਰ ਚੜ ਆਵੇ, ਮਾਰ ਗਰਦਮ ਦੁਰਗ ਮਿਲਾਵੇ।
ਸੋਚਦਾ ਹੈ ਕਪੂਰਾ ਕਿ ਕਿਤੇ ਜ਼ਬਰਦਸਤੀ ਹੀ ਮੇਰੇ ਕਿਲੇ ਦੇ ਉੱਤੇ ਗੁਰੂ ਕਬਜ਼ਾ ਨਾ ਕਰ ਲੈਣ। ਜੇਕਰ ਐਸਾ ਹੋਇਆ ਤੇ ਸੋਚਦਾ ਕਪੂਰਾ ਕਿ ਬਾਦਸ਼ਾਹੀ ਫੌਜਾਂ ਚੜ ਕੇ ਆਉਣਗੀਆਂ ਤੇ ਮੇਰੇ ਸਮੇਤ ਮੇਰੇ ਕਿਲੇ ਦੀ ਬਰਬਾਦੀ ਹੋਵੇਗੀ, ਮਿੱਟੀ ਦੇ ਵਿੱਚ ਢਾ ਕੇ ਕਿਲੇ ਨੂੰ ਮਿਲਾ ਦੇਣਗੇ।
ਯਾਂ ਤੇ ਮੂੰਹ ਦਲੀਏ ਦਰਵਾਜੇ ਚਿਤ ਮੈਂ ਚਿੰਤ ਮਹਾ ਉਪਰਾਜੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਨ੍ਹਾਂ ਗੱਲਾਂ ਦੀ ਵਿਚਾਰ ਕਰਕੇ ਉਹਨੇ ਦਰਵਾਜੇ ਕਿਲੇ ਦੇ ਬੰਦ ਕਰ ਲਏ ਨੇ। ਚਿਤ ਮੈਂ ਚਿੰਤ ਮਹਾ ਉਪਰਾਜੇ, ਕਪੂਰੇ ਦੇ ਚਿੱਤ ਦੇ ਵਿੱਚ ਬਹੁਤ ਹੀ ਜ਼ਿਆਦਾ ਚਿੰਤਾ ਵਧੀ ਹੋਈ ਹੈ।
ਗੁਰੂ ਬਾਖ ਨਹੀਂ ਮੂਰਖ ਮਾਨਿਓ, ਲਿਓ ਨ ਵਰਤੋ ਸਾਪ ਬਖਾਨਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਮੂਰਖ ਕਪੂਰੇ ਨੇ ਨਾ ਮੰਨਿਆ, ਲਿਓ ਨ ਵਰ। ਸਤਿਗੁਰੂ ਜੀ ਤੇ ਵਰ ਦੇਣਾ ਚਾਹੁੰਦੇ ਸਨ, ਵਰਦਾਨ ਦਿੱਤਾ ਸੀ, ਪਰ ਸਤਿਗੁਰਾਂ ਦੇ ਵਰਦਾਨ ਨੂੰ ਨਾ ਲਿਆ, ਸਰਾਪ ਬਖਾਨਿਓ। ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਵਰਦਾਨ ਦਿੱਤਾ ਸੀ ਉੱਥੇ ਵਰਦਾਨ ਨੂੰ ਸਰਾਪ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਸਤਲੁਜ ਦੇ ਤੱਕ ਕਪੂਰਿਆ ਤੇਰਾ ਰਾਜ ਵੱਧ ਜਾਏਗਾ, ਬਸ ਇੱਕ ਕੰਮ ਕਰ, ਸਾਨੂੰ ਕਿਲਾ ਦੇ ਦੇ। ਇਨਕਾਰ ਕੀਤਾ, ਜਿਹੜਾ ਸਤਿਗੁਰਾਂ ਨੇ ਵਰਦਾਨ ਦਿੱਤਾ ਸੀ ਉਹ ਵਰਦਾਨ ਫਿਰ ਮੌਤ ਦੇ ਵਿੱਚ ਤਬਦੀਲ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਐਸੀਆਂ ਗੱਲਾਂ ਸੋਚਦਾ ਕਿ ਮੈਨੂੰ ਤੁਰਕ ਫਾਂਸੀ ਦੇ ਕੇ ਮਾਰ ਦੇਣਗੇ, ਤੇ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਮੁਰਾਦ ਜ਼ਰੂਰ ਪੂਰੀ ਹੋਵੇਗੀ, ਜਿਹੜੀ ਗੱਲ ਦਾ ਤੈਨੂੰ ਖਦਸ਼ਾ ਹੈ, ਜਿਹੜੀ ਗੱਲ ਦੀ ਤੈਨੂੰ ਸ਼ੰਕਾ ਹੈ ਉਹ ਪੂਰੀ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਤੈਨੂੰ ਫਾਂਸੀ ਦੇ ਕੇ ਤੁਰਕ ਮਾਰ ਦੇਣਗੇ। ਕਵੀ ਜੀ ਲਿਖਦੇ ਨੇ ਲਿਓ ਨਾ ਵਰ ਤੋਂ ਸਰਾਪ ਬਖਾਨਿਓ, ਵਰਦਾਨ ਨਾ ਲੈ ਸਕਿਆ ਕਪੂਰਾ ਤੇ ਵਰਦਾਨ ਦੀ ਜਗ੍ਹਾ ਦੇ ਉੱਤੇ ਸਰਾਪ ਮੂਰਖ ਨੇ ਪ੍ਰਵਾਨ ਕੀਤਾ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਰਾਪ ਦੇ ਦਿੱਤਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਜੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।